ਬਾਬਾ ਬਕਾਲਾ ਸਾਹਿਬ ਵਿਖੇ ਅਨੇਕਾਂ ਪਖੰਡੀ ਦੰਭੀ ਗੁਰੂ ਬਣ ਕੇ ਬੈਠੇ ਨੇ। ਮਾਤਾ ਨਾਨਕੀ ਜੀ ਨੌਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਨੇ ਕਿ ਗੁਰਤਾ ਤੁਹਾਡੇ ਪਾਸ ਹੈ, ਇਹ ਮੈਂ ਜਾਣਦੀ ਹਾਂ। ਬਹੁਤ ਜ਼ਿਆਦਾ ਵਾਰ ਗੁੰਮਰਾਹ ਹੋ ਰਹੀ ਹੈ, ਭੁੱਲੀ ਹੋਈ ਹੈ, ਤੁਸੀਂ ਕਿਰਪਾ ਕਰਕੇ ਸੰਗਤ ਨੂੰ ਦਰਸ਼ਨ ਦਿਓ, ਪ੍ਰਗਟ ਹੋ। ਮਾਤਾ ਜੀ ਦੇ ਬਚਨ ਸਾਹਿਬ ਨੌਵੇਂ ਪਾਤਸ਼ਾਹ ਨੇ ਸੁਣੇ ਨੇ ਪਰ ਕੋਈ ਜਵਾਬ ਨਹੀਂ ਦਿੱਤਾ। ਮਾਤਾ ਜੀ ਦੇ ਮਨ ਵਿੱਚ ਚਿੰਤਾ ਹੈ ਕਿ ਸੰਗਤ ਭਟਕ ਰਹੀ ਹੈ, ਇਹਨਾਂ ਵਾਸਤੇ ਕੋਈ ਉਪਾਅ ਕਰਨਾ ਚਾਹੀਦਾ, ਕਿਉਂਕਿ ਨੌਵੇਂ ਪਾਤਸ਼ਾਹ ਨੇ ਆਪ ਪ੍ਰਗਟ ਨਹੀਂ ਹੋਣਾ, ਇਹਦੇ ਵਾਸਤੇ ਕੋਈ ਯੋਗ ਉਪਰਾਲਾ ਕਰਨਾ ਚਾਹੀਦਾ। ਸਤਿਕਾਰਯੋਗ ਮਾਤਾ ਨਾਨਕੀ ਜੀ ਜੋ ਉੱਦਮ ਕਰ ਰਹੇ ਨੇ, ਪੁਰਸ਼ਾਰਥ ਕਰ ਰਹੇ ਨੇ, ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਬਹੁਤ ਹੀ ਅਦਬ ਸਤਿਕਾਰ ਅਤੇ ਸ਼ਰਧਾ ਨਾਲ ਲਿਖ ਰਹੇ ਨੇ। ਆਓ ਸਾਰੀ ਸੰਗਤ ਗੁਰੂ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੋ, ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਜ ਨੰਦਨ ਕੋ ਗੁਰੂ ਹਿਤ ਕਰਤ ਅਨੇਕ ਉਪਾਅ।
ਮਾਤਾ ਨਾਨਕੀ ਜੀ ਹੁਣ ਉਪਾਅ ਚਿਤਬਦੇ ਨੇ, ਐਸੇ ਉਪਾਅ ਚਿਤਬਦੇ ਨੇ ਜਿਹਦੇ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਰੂਪ ਵਿੱਚ ਸੰਗਤ ਵਿੱਚ ਪ੍ਰਗਟ ਹੋਣ। ਕਿਉਂਕਿ ਮਾਤਾ ਜੀ ਦੇ ਮਨ ਵਿੱਚ ਇਸ ਗੱਲ ਦਾ ਪੂਰਨ ਤੌਰ 'ਤੇ ਨਿਸ਼ਚਾ ਅਤੇ ਨਿਰਣਾ ਹੈ ਕਿ ਇਸ ਵਕਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ, ਉਹਨਾਂ ਦੇ ਪਤੀ ਛੇਵੇਂ ਪਾਤਸ਼ਾਹ ਨੇ ਬਚਨ ਕੀਤੇ ਸਨ, ਉਹ ਵੀ ਪੂਰੇ ਨੇ। ਫਿਰ ਜੋ ਗੁਰੂ ਦੇ ਲੱਛਣ ਹੁੰਦੇ ਆ ਉਹ ਸਾਰੇ ਉਹਨਾਂ ਦੇ ਵਿੱਚ ਨਜ਼ਰ ਆਉਂਦੇ ਆ, ਕਿਉਂਕਿ ਮਾਤਾ ਜੀ ਛੇਵੇਂ ਪਾਤਸ਼ਾਹ ਦੇ ਚਰਣਾਂ 'ਚ ਰਹੇ ਨੇ। ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਮਾਣ ਪ੍ਰਾਪਤ ਕੀਤਾ ਮਾਤਾ ਨਾਨਕੀ ਜੀ ਨੇ। ਇਸ ਕਰਕੇ ਮਾਤਾ ਜੀ ਚਾਹੁੰਦੇ ਨੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਰੂਪ ਵਿੱਚ ਸੰਗਤ 'ਚ ਪ੍ਰਗਟ ਹੋਣ।
ਚਿਤ ਮਹਿ ਮਤ ਠਹਿਰਾਏ ਕਰ ਉਦਮ ਤੇ ਸੁਖ ਪਾਏ।
ਆਪਣੇ ਚਿਤ ਦੇ ਵਿੱਚ ਮਾਤਾ ਜੀ ਅਨੇਕ ਪ੍ਰਕਾਰ ਦੇ ਉਪਾਅ ਚਿਤਵਦੇ ਨੇ ਕੀ ਕਰਨਾ ਚਾਹੀਦਾ। ਸਿਆਣੇ ਹਨ ਮਾਤਾ ਜੀ, ਸੂਝਵਾਨ ਹਨ, ਔਰ ਉੱਦਮ ਕੀਤੇ ਬਿਨਾਂ ਸੁੱਖ ਪ੍ਰਾਪਤ ਨਹੀਂ ਹੁੰਦਾ। ਮਾਤਾ ਜੀ ਇਹ ਵੀ ਜਾਣਦੇ ਨੇ ਕਿ ਹੁਣ ਉੱਦਮ ਤਾਂ ਕਰਨਾ ਪਵੇਗਾ, ਪੁਰਸ਼ਾਰਥ ਤਾਂ ਕਰਨਾ ਪਵੇਗਾ।
ਚੋ ਪਏ ਪੂਰਬ ਕੋ ਵਿਵਹਾਰ ਚਿਤਾਰਾ।
ਮਾਤਾ ਜੀ ਨੇ ਗੁਰੂ ਘਰ ਦਾ ਜਿਹੜਾ ਪਹਿਲਾਂ ਵਿਵਹਾਰ ਹੈ ਉਹ ਚਿਤਾਰਿਆ, ਯਾਦ ਕੀਤਾ। ਜੋ ਜੋ ਗੁਰੂ ਘਰ ਵਿੱਚ ਪਹਿਲਾਂ ਹੁੰਦਾ ਰਿਹਾ ਮਾਤਾ ਜੀ ਨੇ ਸਭ ਕੁਝ ਵੇਖਿਆ। ਸਾਰੀ ਜ਼ਿੰਦਗੀ ਗੁਰੂ ਘਰ ਦੇ ਵਿੱਚ ਹੀ ਮਾਤਾ ਜੀ ਦੀ ਬਤੀਤ ਹੋਈ। ਇਸ ਕਰਕੇ ਮਾਤਾ ਜੀ ਨੇ ਗੁਰੂ ਘਰ ਦਾ ਉਹ ਪੂਰਬ ਦਾ ਜਿਤਨਾ ਵੀ ਵਿਵਹਾਰ ਹੈ ਉਹਨੂੰ ਵੇਖਿਆ ਹੈ।
ਇੱਕ ਸਿੱਖ ਕੋ ਨਿਜ ਨਿਕਟ ਹਕਾਰਾ।
ਉਸ ਵਕਤ ਮਾਤਾ ਜੀ ਨੇ ਇਸ ਗੱਲ ਨੂੰ ਯਾਦ ਕਰਦਿਆਂ ਕਿ ਗੁਰਤਾ ਗੱਦੀ ਜਿਸ ਨੂੰ ਪ੍ਰਾਪਤ ਹੁੰਦੀ ਹੈ ਉਹਨਾਂ ਦੇ ਪਾਸ ਪਹਿਲਾਂ ਗੁਰੂ ਅੰਸ਼ ਵੀ ਆਉਂਦੀ। ਗੁਰੂ ਅੰਸ਼ ਇਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਅੰਸ਼ ਗੋਇੰਦਵਾਲ ਸਾਹਿਬ ਰਹਿੰਦੀ ਹੈ, ਉਹਨਾਂ ਨੂੰ ਬੁਲਾਉਣਾ ਚਾਹੀਦਾ। ਇਹ ਮਾਤਾ ਜੀ ਨੇ ਵਿਚਾਰ ਕੀਤੀ ਤਾਂ ਉਸ ਵਕਤ ਇਹ ਵਿਚਾਰ ਕਰਕੇ ਇੱਕ ਸਿੱਖ ਨੂੰ ਮਾਤਾ ਜੀ ਨੇ ਆਪਣੇ ਕੋਲ ਬੁਲਾਇਆ।
ਹੈ ਤਿਸ ਤੇ ਪੱਤਰੀ ਲਿਖਵਾਏ।
ਇੱਕ ਚਿੱਠੀ ਮਾਤਾ ਜੀ ਨੇ ਉਸ ਸਿੱਖ ਦੇ ਕੋਲੋਂ ਆਪਣੇ ਵੱਲੋਂ ਲਿਖਵਾਈ ਹੈ।
ਸ੍ਰੀ ਗੁਰ ਅਮਰ ਅੰਸ਼ ਬੁਲਵਾਏ।
ਉਸ ਚਿੱਠੀ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਜੋ ਅੰਸ਼ ਵੰਸ਼ ਹੈ ਸ੍ਰੀ ਗੋਇੰਦਵਾਲ ਸਾਹਿਬ ਭੱਲੇ ਸਾਹਿਬਜ਼ਾਦੇ ਨੇ, ਉਹਨਾਂ ਨੂੰ ਉਸ ਚਿੱਠੀ ਦੇ ਦੁਆਰਾ ਮਾਤਾ ਜੀ ਨੇ ਬਾਬਾ ਬਕਾਲਾ ਸਾਹਿਬ ਵਿਖੇ ਆਉਣ ਲਈ ਸੱਦਾ ਭੇਜਿਆ ਹੈ।
ਗੜਿਆ ਸਿੱਖ ਰਹਿ ਤਿਸ ਥਾਨ।
ਗੋਇੰਦਵਾਲ ਸਾਹਿਬ 'ਚ ਇੱਕ ਗੁਰੂ ਘਰ ਦੇ ਮਹਾਨ ਸਿੱਖ ਰਹਿੰਦੇ ਨੇ, ਉਹਨਾਂ ਦਾ ਨਾਮ ਹੈ ਭਾਈ ਗੜੀਆ। ਭਾਈ ਗੜੀਆ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਸਿੱਖ ਨੇ। ਪਿੱਛੇ ਕਥਾ ਆ ਚੁੱਕੀ ਹੈ ਕਿ ਭਾਈ ਗੜੀਆ ਜੀ ਨੂੰ ਮਹਾਰਾਜ ਜੀ ਨੇ ਕਸ਼ਮੀਰ ਭੇਜਿਆ ਸੀ ਪ੍ਰਚਾਰ ਕਰਨ, ਤੇ ਰਸਤੇ ਵਿੱਚ ਮੀਆਂ ਦੌਲਾਂ ਦੀ ਗੁਜਰਾਤ ਆਉਂਦਾ, ਉੱਥੇ ਮੀਆਂ ਦੌਲਾਂ ਨਾਲ ਇਹਨਾਂ ਦਾ ਮੇਲ ਹੋਇਆ ਸੀ, ਰਾਤ ਕਥਾ ਕੀਰਤਨ ਕਰਦਿਆਂ ਬਤੀਤ ਹੋਈ। ਅਗਲੇ ਦਿਨ ਸਵੇਰੇ ਜਦੋਂ ਭਾਈ ਗੜੀਆ ਜੀ ਜਾਣ ਲੱਗੇ ਤੇ ਪੈਰਾਂ ਵਿੱਚ ਟੁੱਟੀ ਜੁੱਤੀ ਸੀ, ਉਹ ਖੜਪ ਖੜਪ ਵੱਜਦੀ ਤੇ ਰੇਤ ਉੱਡਦੀ ਸੀ। ਮੀਆਂ ਦੌਲਾ ਨੇ ਆਖਿਆ, ਗੁਰੂ ਘਰ ਦਾ ਏਡਾ ਵੱਡਾ ਮਹਾਨ ਪ੍ਰਚਾਰਕ ਹੈ ਤੇ ਪੈਰ 'ਚ ਜੁੱਤੀ ਨਹੀਂ, ਇਹਨੂੰ ਮੈਂ ਕੋਈ ਛੋਟੀ ਮੋਟੀ ਅਜ਼ਮਤ ਦੇ ਦਿਆਂ, ਕਰਾਮਾਤ ਦੇ ਦਿਆਂ। ਮੀਆਂ ਦੌਲਾ ਕਰਾਮਾਤੀ ਫਕੀਰ ਸੀ ਵੀ ਆਪਣੀਆਂ ਲੋੜਾਂ ਪੂਰੀਆਂ ਕਰ ਲਏਗਾ। ਮੀਆਂ ਦੌਲਾ ਦੇ ਮਨ ਦੀ ਭਾਈ ਗੜੀਆ ਜੀ ਬੁੱਝ ਗਏ, ਜਾਣ ਗਏ, ਇਹਨੇ ਸਮਝਿਆ ਵੀ ਗੁਰੂ ਕੇ ਜਿਹੜੇ ਸਿੱਖ ਨੇ ਉਹ ਅਜ਼ਮਤ ਤੋਂ ਖਾਲੀ ਨੇ। ਇਹਦੇ ਨਾਲ ਤਾਂ ਫਿਰ ਗੁਰੂ ਘਰ ਦਾ ਨਿਰਾਦਰ ਹੋ ਰਿਹਾ ਜੇ ਇਹਦੇ ਮਨ 'ਚ ਇੱਦਾਂ ਦੀ ਬਿਰਤੀ ਹੈ। ਭਾਈ ਗੜੀਏ ਨੇ ਚਾਰੇ ਪਾਸੇ ਨਿਗਾਹ ਮਾਰੀ, ਜਿੰਨੀ ਜ਼ਮੀਨ ਸੀ ਸਾਰੀ ਸੋਨੇ ਦੀ ਹੋ ਗਈ। ਮੀਆਂ ਦੌਲਾ ਉਸੇ ਵੇਲੇ ਚਰਨੀ ਟੈ ਪਿਆ, ਕਹਿੰਦਾ ਜੀ ਏਡੀ ਵੱਡੀ ਅਜ਼ਮਤ ਹੈ ਤੇ ਫਿਰ ਵਰਤਦੇ ਕਿਉਂ ਨਹੀਂ? ਕਹਿੰਦੇ ਰੱਖ ਗਰੀਬੀ ਵੇਸ। ਇਹੋ ਜਿਹੇ ਮਹਾਨ ਸਿੱਖ ਹੋਏ ਭਾਈ ਗੜੀਆ, ਜਿਨ੍ਹਾਂ ਨੇ ਕਸ਼ਮੀਰ ਦੇ ਇਲਾਕੇ 'ਚ ਬਹੁਤ ਪ੍ਰਚਾਰ ਕੀਤਾ ਸੀ। ਅਤੇ ਜਦੋਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਵਿਖੇ, ਗੁਰੂ ਉਸ ਵੇਲੇ 22 ਮੰਜੀਆਂ ਲੱਗੀਆਂ ਹੋਈਆਂ ਸੀ, ਉਹਨੇ ਦਿਨੀ ਭਾਈ ਗੜੀਆ ਜੀ ਗੋਇੰਦਵਾਲ ਸਾਹਿਬ ਰਹਿੰਦੇ ਸੀ। ਮਾਤਾ ਜੀ ਨੂੰ ਪਤਾ ਸੀ ਵੀ ਗੁਰੂ ਘਰ ਦੇ ਮਹਾਨ ਸਿੱਖ ਨੇ, ਔਰ ਮਾਤਾ ਜੀ ਦੇ ਨਾਲ ਭਾਈ ਗੜੀਏ ਦੀ ਜਾਣ ਪਹਿਚਾਣ ਵੀ ਸੀ, ਕਿਉਂਕਿ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਭਾਈ ਗੜੀਆ ਜੀ ਅਕਸਰ ਆਉਂਦੇ ਸੀ। ਉਹ ਮਾਤਾ ਜੀ ਨੇ ਭਾਈ ਗੜੀਆ ਜੀ ਨੂੰ ਵੀ ਸੱਦਾ ਭੇਜਿਆ ਕਿ ਉਹ ਵੀ ਚੱਲ ਕੇ ਬਾਬੇ ਬਕਾਲੇ ਆਉਣ।
ਤਿਸ ਢਿੱਗ ਪਠੇ ਪੱਤਰ ਕਾ ਜਾਨ।
ਇੱਕ ਚਿੱਠੀ ਭਾਈ ਗੜੀਏ ਨੂੰ ਭੇਜੀ ਹੈ ਔਰ ਇੱਕ ਚਿੱਠੀ ਗੋਇੰਦਵਾਲ ਸਾਹਿਬ ਵਿਖੇ ਭੱਲੇ ਸਾਹਿਬਜ਼ਾਦਿਆਂ ਨੂੰ ਭੇਜੀ ਹੈ।
ਸੋ ਜੇ ਆਏ ਕਹੈ ਮਮ ਨੰਦ।
ਮਾਤਾ ਜੀ ਵਿਚਾਰ ਕਰਦੇ ਨੇ ਕਿ ਜੇ ਭੱਲੇ ਸਾਹਿਬਜ਼ਾਦੇ ਤੇ ਭਾਈ ਗੜੀਆ ਜੀ ਉਹ ਆ ਕੇ ਮੇਰੇ ਸਾਹਿਬਜ਼ਾਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣਗੇ ਕਿ ਤੁਸੀਂ ਪ੍ਰਗਟ ਹੋ ਕੇ ਗੁਰੂ ਬਣ ਕੇ ਬੈਠੋ ਤੇ ਇਹ ਉਹਨਾਂ ਦੀ ਗੱਲ ਮੰਨ ਲੈਣਗੇ।
ਸਮਝਾਵ ਹੈ ਹਿਤ ਬਾਕ ਬਲੰਦ।
ਆ ਕੇ ਆਪਣੀ ਵਿਚਾਰ ਨਾਲ ਆਪਣੀ ਗੱਲ ਨਾਲ ਇਹਨਾਂ ਨੂੰ ਮਨਾਉਣਗੇ, ਕਿਉਂਕਿ ਮੇਰਾ ਕਿਹਾ ਤਾਂ ਸੁਣ ਕੇ ਅਣਸੁਣਿਆ ਕਰ ਦਿੰਦੇ ਨੇ, ਮੈਂ ਕਹਿੰਦੀ ਹਾਂ ਬਾਹਰ ਬੈਠੋ ਤੇ ਸੁਣਦੇ ਨਹੀਂ। ਪਰ ਜਦੋਂ ਭਾਈ ਗੜੀਆ ਜੀ ਜਾਂ ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ ਆਏਗੀ, ਉਹ ਆਖਣਗੇ ਆ ਕੇ ਇਹਨਾਂ ਨੂੰ ਗੱਲਬਾਤ ਕਰਨਗੇ, ਫਿਰ ਉਹਨਾਂ ਦੇ ਕਹਿਣ ਤੇ ਹੋ ਸਕਦਾ ਹੈ ਕਿ ਪ੍ਰਗਟ ਹੋ ਕੇ ਬੈਠ ਜਾਣ।
ਮਨ ਹੈ ਕਹਿਓ ਪ੍ਰਗਟ ਜਗ ਹੋਏ।
ਉਹਨਾਂ ਦਾ ਕਹਿਣਾ ਮੰਨ ਕੇ ਜਗਤ ਦੇ ਵਿੱਚ ਪ੍ਰਗਟ ਹੋ ਜਾਣਗੇ।
ਦਰਸ਼ਨ ਕਰ ਹੈ ਆਨ ਸਭ ਕੋਏ।
ਜਿੰਨੀਆਂ ਸੰਗਤਾਂ ਨੇ ਉਹ ਆ ਕੇ ਇਹਨਾਂ ਦੇ ਦਰਸ਼ਨ ਕਰਨਗੀਆਂ। ਜਿਹੜੇ ਸਿੱਖ ਇਸ ਵੇਲੇ ਭਟਕ ਰਹੇ ਨੇ ਉਹਨਾਂ ਦੀ ਭਟਕਣ ਖਤਮ ਹੋ ਜਾਏਗੀ।
ਗਮਨਿਓ ਸਿੱਖ ਲੈ ਗੋਇੰਦਵਾਲ।
ਮਾਤਾ ਜੀ ਵੱਲੋਂ ਲਿਖੀ ਹੋਈ ਚਿੱਠੀ ਲੈ ਕੇ ਇੱਕ ਸਿੱਖ ਬਾਬਾ ਬਕਾਲਾ ਸਾਹਿਬ ਤੋਂ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਗਿਆ ਹੈ।
ਉਹ ਲੰਘਿਓ ਮਾਰਗ ਸਗਰੋ ਚਾਲ।
ਸਾਰਾ ਪੈਂਡਾ ਤੈਅ ਕਰਕੇ ਉਹ ਸਿੱਖ ਗੋਇੰਦਵਾਲ ਸਾਹਿਬ ਪੁੱਜਾ ਹੈ।
ਸ੍ਰੀ ਗੁਰ ਅਮਰਦਾਸ ਕੋ ਅੰਸ਼।
ਹੁਣ ਇੱਥੇ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ਼ ਭੱਲੇ ਸਾਹਿਬਜ਼ਾਦੇ ਰਹਿੰਦੇ ਹਨ।
ਜਾਏ ਬਲੋਕੇ ਜਨ ਸਭ ਹੰਸ।
ਜਾ ਕੇ ਉਹਨਾਂ ਸਾਰੇ ਭੱਲੇ ਸਾਹਿਬਜ਼ਾਦਿਆਂ ਦੇ ਦਰਸ਼ਨ ਕੀਤੇ। ਗੁਰੂ ਘਰ ਵਿੱਚ ਭੱਲੇ ਸਾਹਿਬਜ਼ਾਦਿਆਂ ਦਾ ਬਾਣ ਹੈ, ਸਤਿਕਾਰ ਹੈ, ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਹੋਣ ਕਰਕੇ। ਜਾ ਕੇ ਉਹਨਾਂ ਸਾਰਿਆਂ ਦਾ ਬੜਾ ਸਤਿਕਾਰ ਕੀਤਾ, ਸਿੱਖ ਨੇ ਉਹਨਾਂ ਦੇ ਦਰਸ਼ਨ ਕੀਤੇ।
ਮਸਤਕ ਟੇਕ ਪੱਤਰਕਾ ਦਏ।
ਉਹਨਾਂ ਨੂੰ ਨਮਸਕਾਰ ਕਰਕੇ ਸਿੱਖ ਨੇ ਜਿਹੜੀ ਚਿੱਠੀ ਮਾਤਾ ਜੀ ਨੇ ਭੇਜੀ ਸੀ, ਉਹਨਾਂ ਭੱਲੇ ਸਾਹਿਬਜ਼ਾਦਿਆਂ ਚੋਂ ਇੱਕ ਸਾਹਿਬਜ਼ਾਦੇ ਸਨ ਭਾਈ ਦੁਆਰਕਾ ਦਾਸ ਜੀ, ਇਹ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਸਨ, ਉਹਨਾਂ ਨੂੰ ਚਿੱਠੀ ਦਿੱਤੀ ਹੈ।
ਭਨੇ ਭਾਰਤ ਜੈਸੇ ਭਏ।
ਜੋ ਉੱਥੇ ਬਾਬਾ ਬਕਾਲਾ ਸਾਹਿਬ ਵਿਖੇ ਹੋਇਆ, ਜਾਂ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕਹੇ ਸੀ ਬਾਬਾ ਬਕਾਲਾ, ਉਹ ਸਾਰੀ ਵਾਰਤਾ ਇਸ ਸਿੱਖ ਨੇ ਭਾਈ ਬਾਬਾ ਦੁਆਰਕਾ ਦਾਸ ਜੀ ਨੂੰ ਦੱਸੀ ਹੈ।
ਸਭ ਮਹਿਮੁਖ ਦੁਆਰਕਾ ਦਾਸ,
ਭਾਈ ਦੁਆਰਕਾ ਦਾਸ ਜੀ ਉਹਨਾਂ ਭੱਲੇ ਸਾਹਿਬਜ਼ਾਦਿਆਂ ਚ ਉਸ ਵੇਲੇ ਸਾਰਿਆਂ ਚੋਂ ਮੁਖੀ ਸੀ। ਭੱਲੇ ਸਾਹਿਬਜ਼ਾਦੇ ਹੋਰ ਵੀ ਬਹੁਤ ਸੀ, ਪਰ ਉਹਨਾਂ ਸਾਰਿਆਂ ਵਿੱਚ ਜਿਹੜੇ ਮੁਖੀ ਸਨ, ਆਗੂ ਸਨ, ਉਹ ਭਾਈ ਦੁਆਰਕਾ ਦਾਸ ਜੀ ਸਨ।
ਲੀਨ ਪੱਤਰਕਾ ਹਮਰੇ ਪਾਸ,
ਚਿੱਠੀ ਉਸ ਵੇਲੇ ਭਾਈ ਦੁਆਰਕਾ ਦਾਸ ਜੀ ਨੇ ਆਪਣੇ ਪਾਸ ਰੱਖੀ ਹੈ।
ਲਿਖਿਓ ਸੋ ਤੇਗ ਬਹਾਦਰ ਮਾਤਾ,
ਉਹਦੇ ਵਿੱਚ ਲਿਖਿਆ ਸੀ ਮਾਤਾ ਨਾਨਕੀ ਜੀ ਨੇ, ਲਿਖ ਤੁਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ। ਏਦਾਂ ਸ਼ੁਰੂਆਤ ਕੀਤੀ ਮਾਤਾ ਜੀ ਨੇ ਚਿੱਠੀ ਚ, ਕਿਉਂਕਿ ਜਦੋਂ ਚਿੱਠੀ ਲਿਖੀ ਜਾਂਦੀ ਸੀ ਇਸੇ ਮੁੱਢ ਦੇ ਵਿੱਚ, ਇੱਥੋਂ ਇੱਦਾਂ ਹੀ ਇਹ ਪੰਕਤੀ ਲਿਖੀ ਜਾਂਦੀ ਸੀ, ਲਿਖ ਤੁਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ। ਏਦਾਂ ਮਾਤਾ ਜੀ ਨੇ ਜਿਹੜੀ ਚਿੱਠੀ ਭੇਜੀ ਆ ਲਿਖ ਕੇ,
ਤੁਮ ਉਪਕਾਰੇ ਸਭ ਸੁਖ ਦਾਤਾ,
ਲਿਖਿਆ ਤੁਸੀਂ ਭੱਲੇ ਸਾਹਿਬਜ਼ਾਦੇ ਹੋ, ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਵੰਸ਼ ਹੋ, ਤੁਸੀਂ ਪਾਰਉਪਕਾਰੀ ਹੋ ਔਰ ਹਮੇਸ਼ਾ ਪਾਰਉਪਕਾਰ ਹੀ ਚਿਤਵਦੇ ਹੋ।
ਮਾਨਨੇ ਜਗ ਕੇ ਗੁਣ ਖਾਨੇ,
ਔਰ ਇਸ ਵਕਤ ਹਾਂਜੀ
ਮਾਨਨੇ ਜਗ ਕੇ ਗੁਣ ਖਾਨੇ,
ਮਾਨਨੀਏ ਤੁਸੀਂ ਸਾਰੇ ਜਗਤ ਦੇ ਮਾਨਨੀਏ ਹੋ ਔਰ ਗੁਣਾਂ ਦੀ ਖਾਨ ਹੋ।
ਉਜਲ ਮਸਤਕ ਸ਼ੁਭ ਵਰਦਾਨੇ,
ਉਜਵਲ ਮਸਤਕ ਵਾਲੇ ਹੋ ਔਰ ਸ਼ੁਭ ਵਰ ਦੇਣ ਵਾਲੇ ਹੋ।
ਘਟੋ ਮਰਿਆਦ ਗੁਰੂ ਘਰ ਕੇ ਰੇ,
ਗੁਰੂ ਘਰ ਦੀ ਮਰਿਆਦਾ ਨੂੰ ਸੰਭਾਲ ਕੇ ਚਲਾਉਣ ਵਾਲੇ, ਗੁਰੂ ਘਰ ਦੀ ਮਰਿਆਦਾ ਨੂੰ ਅਟਲ ਰੱਖਣ ਦੇ ਵਿੱਚ ਯੋਗਦਾਨ ਪਾਉਣ ਵਾਲੇ ਹੋ।
ਕਰਿਓ ਤੁਮਾਰੋ ਕੋਈ ਨਾ ਫੇਰੇ,
ਤੁਹਾਡੇ ਕਹੇ ਹੋਏ ਨੂੰ ਔਰ ਤੁਹਾਡੇ ਕੀਤੇ ਹੋਏ ਨੂੰ ਕੋਈ ਨਹੀਂ ਮੋੜਦਾ। ਪੱਲੇ ਸਾਹਿਬਜ਼ਾਦਿਆਂ ਦਾ ਸਿੱਖ ਸੰਗਤ ਵਿੱਚ, ਪੂਰੇ ਸਿੱਖ ਸਮਾਜ ਵਿੱਚ ਉਸ ਵੇਲੇ ਬੜਾ ਸਤਿਕਾਰ ਸੀ। ਕਹਿਣ ਲੱਗੇ ਤੁਹਾਡਾ ਕੀਤਾ ਹੋਇਆ ਕੋਈ ਨਹੀਂ ਫੇਰਦਾ।
ਸਭ ਹਨ ਕੇ ਮਹਾਨ ਇਸ ਥਾਨ,
ਇਸ ਵਕਤ ਸਿੱਖ ਸੰਗਤ ਵਿੱਚ ਸਭ ਤੋਂ ਮਹਾਨ ਸਥਾਨ ਤੇ ਬਿਰਾਜਮਾਨ ਹੋ।
ਵੱਡੇ ਗੁਰੂ ਕੇ ਅੰਸ਼ ਸੁਜਾਨ,
ਔਰ ਤੁਸੀਂ ਵੱਡਿਆਂ ਸਤਿਗੁਰਾਂ ਦੀ ਅੰਸ਼ ਵੰਸ਼ ਹੋ, ਸੁਜਾਨ ਜਾਣਨ ਵਾਲੇ ਹੋ, ਸਿਆਣੇ ਹੋ।
ਅਬ ਸੋਢੇ ਕੁਲ ਮਹਿ ਬਡਰਾਰਾ,
ਇਸ ਵਕਤ ਜਿਹੜੀ ਸੋਢੀਆਂ ਦੀ ਕੁਲ ਹੈ, ਸੋਢੀਆਂ ਦੀ ਕੁਲ ਵਿੱਚ ਬਹੁਤ ਜ਼ਿਆਦਾ ਡਾਵਾਂ ਡੋਲਤਾ ਹੋ ਰਹੀ, ਸੋਢੀਆਂ ਵਿੱਚ ਆਪੋ ਚ ਬਹੁਤ ਜ਼ਿਆਦਾ ਸ਼ੋਰ ਮਚਿਆ ਹੋਇਆ।
ਤਮ ਹੈ ਬਨ ਹੈ ਆਵਨ ਇਸ ਠੌਰਾ,
ਔਰ ਤੁਹਾਡਾ ਹੁਣ ਇਸ ਮਸਲੇ ਵਿੱਚ ਆਉਣਾ ਜ਼ਰੂਰੀ ਹੈ। ਜਿਹੜਾ ਇਹ ਸ਼ੋਰ ਮਚਿਆ ਹੋਇਆ ਸੋਢੀਆਂ ਚ, ਇਹਨੂੰ ਦੂਰ ਕਰਨ ਹਿੱਤ ਤੁਹਾਡਾ ਇੱਥੇ ਬਾਬਾ ਬਕਾਲਾ ਸਾਹਿਬ ਵਿਖੇ ਆਉਣਾ ਅਤਿ ਜ਼ਰੂਰੀ ਹੈ।
ਉਚਿਤ ਵਾਰ ਤਾਂ ਇਨ ਮੋਹ ਕੀਜ ਹੈ,
ਇੱਥੇ ਆ ਕੇ ਤੁਸੀਂ ਉਚਿਤ ਵਾਰਤਾ ਕਰੋ, ਸੰਵਾਦ ਕਰੋ ਆ ਕੇ ਇੱਥੇ ਸਾਰਿਆਂ ਵਿੱਚ, ਔਰ ਜਿਹੜਾ ਇਹ ਵਿਵਾਦ ਹੋ ਰਿਹਾ ਇਹਨੂੰ ਸੰਵਾਦ ਦੁਆਰਾ ਆ ਕੇ ਦੂਰ ਕਰੋ।
ਗੁਰਤਾ ਗਾਦੀ ਸੋਨ ਪਖੀਜ ਹੈ,
ਇਸ ਵੇਲੇ ਗੁਰਤਾ ਗੱਦੀ ਸੁੰਨੀ ਨਜ਼ਰ ਆ ਰਹੀ ਸੰਗਤ ਵਾਸਤੇ, ਗੁਰਤਾ ਗੱਦੀ ਸੁੰਨੀ ਹੈ ਔਰ ਉਹਨਾਂ ਨੂੰ ਨਜ਼ਰ ਨਹੀਂ ਪਿਆ ਆ ਰਿਹਾ ਕਿ ਗੁਰੂ ਕੌਣ ਹੈ।
ਮਾਨ ਸੰਗਤ ਕੇ ਸੰਸੈ ਮਹਾ,
ਸਾਰੀ ਸੰਗਤ ਦੇ ਮਨ ਵਿੱਚ ਬੜਾ ਭਾਰੀ ਸੰਸਾ ਹੈ, ਸੰਦੇਹ ਹੈ ਔਰ ਸੰਸੇ ਨਾਲ ਸਾਰੇ ਗ੍ਰਸੇ ਹੋਏ ਨੇ।
ਬ੍ਰਹਮਤ ਇਤ ਹੈ ਉਤਲਾ ਖੋਹਾ,
ਹੋਰ ਸੈਂਕੜੇ ਹਜ਼ਾਰਾਂ ਸਿੱਖ ਇਧਰ ਉਧਰ ਭਰਮ ਰਹੇ ਹਨ।
ਬਿਨ ਮਲਾਹ ਜਿਮ ਤਰੇ ਪ੍ਰਮੰਤੇ,
ਕਿਸੇ ਮਲਾਹ ਤੋਂ ਬਿਨਾਂ ਕੋਈ ਕਿਸ਼ਤੀ ਭਰਮਦੀ ਹੈ ਨਾ, ਕੋਈ ਕਿਸ਼ਤੀ ਜਿਵੇਂ ਡਾਵਾਂ ਡੋਲ ਹੁੰਦੀ ਹੈ ਬਿਨਾਂ ਮਲਾਹ ਤੋਂ।
ਨਿਰਪਤ ਦੁਰੇ ਨਹਿ ਚੰਮੂ ਥਿਰੰਤੇ,
ਜਿਵੇਂ ਰਾਜਾ ਛੁਪ ਜਾਏ ਤੇ ਰਾਜਾ ਛੁਪਣ ਤੋਂ ਬਾਅਦ ਜਿਹੜੀ ਫੌਜ ਹੈ ਉਹ ਇੱਧਰ ਉੱਧਰ ਭਰਮਦੀ ਫਿਰਦੀ ਹੈ, ਫੌਜ ਨੂੰ ਫਿਰ ਕੋਈ ਥਾਉ ਟਿਕਾਣਾ ਨਜ਼ਰ ਨਹੀਂ ਆਉਂਦਾ।
ਤਥਾ ਸੰਗਤਾਂ ਬਹੁ ਅਕਲਾਏ,
ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਇਸ ਵਕਤ ਸਾਰੀ ਸੰਗਤ ਬੜੀ ਵਿਆਕੁਲ ਹੈ। ਜਿਵੇਂ ਮਲਾਹ ਬਿਨਾਂ ਤਰੀ, ਜਿਹੜੀ ਤਰੀ ਕਹਿੰਦੇ ਨੇ ਕਿਸ਼ਤੀ ਨੂੰ, ਕਿਸ਼ਤੀ ਜਿਵੇਂ ਭਟਕਦੀ ਹੈ ਨਾ, ਏਦਾਂ ਸਤਿਗੁਰੂ ਜੀ ਤੋਂ ਬਿਨਾਂ ਇਸ ਵੇਲੇ ਸੰਗਤ ਭਟਕ ਰਹੀ ਹੈ।
ਕਰ ਡੇਰੇ ਉਤਰੇ ਸਮੁੰਦਾਏ,
ਬਾਬਾ ਬਕਾਲਾ ਸਾਹਿਬ ਵਿਖੇ ਚਾਰੇ ਪਾਸੇ ਦੂਰ ਦੂਰ ਤੱਕ ਸੰਗਤਾਂ ਡੇਰੇ ਕਰਕੇ ਉਤਰੀਆਂ ਹੋਈਆਂ ਨੇ।
ਨਿਰਨੈ ਗੁਰ ਹੋਹੇ ਇਮ ਚਾਹੈ,
ਸਾਰੀ ਸੰਗਤ ਇਹ ਚਾਹੁੰਦੀ ਹੈ ਕਿ ਗੁਰੂ ਸਾਹਿਬ ਦਾ ਨਿਰਣਾ ਹੋ, ਪਤਾ ਲੱਗੇ ਕਿ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਨਾਂ ਨੂੰ ਗੁਰਿਆਈ ਦਿੱਤੀ ਹੈ।
ਹਿਤ ਦਰਸ਼ਨ ਕੇ ਹਿਰਦੈ ਉਮਾ ਹੈ,
ਔਰ ਸਾਰੀ ਸੰਗਤ ਦੇ ਮਨ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਉਮਾ ਹੈ, ਦਰਸ਼ਨਾਂ ਦੀ ਚਾਹਨਾ ਹੈ।
ਮਾਮ ਸੁਤ ਨਹਿ ਨਿਕਸ ਹੈ ਰਹਿ ਕਰ,
ਮੇਰੇ ਸਾਹਿਬਜ਼ਾਦੇ ਯਾਨੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਗੁਰਿਆਈ ਹੈ ਮੈਂ ਵੀ ਜਾਣਦੀ ਹਾਂ, ਔਰ ਜਿਹੜੇ ਸਿਆਣੇ ਸਿੱਖ ਨੇ ਉਹ ਵੀ ਜਾਣਦੇ ਨੇ, ਪਰ ਮੇਰੇ ਕਹਿਣ ਤੇ ਉਹ ਬਾਹਰ ਪ੍ਰਗਟ ਹੋ ਕੇ ਨਹੀਂ ਬੈਠਦੇ, ਮੇਰੇ ਆਖੇ ਨੂੰ ਸੁਣ ਕੇ ਵੀ ਅਣ ਸੁਣਿਆ ਕਰ ਦਿੰਦੇ ਨੇ।
ਨਹਿਨ ਜਨਾਏ ਆਪਣ ਪਾਉ ਕਰੇ,
ਔਰ ਆਪਣਾ ਆਪ ਨਹੀਂ ਜਣਾਉਂਦੇ, ਆਪਣਾ ਆਪ ਪ੍ਰਗਟ ਨਹੀਂ ਕਰਦੇ।
ਆਪ ਆਏ ਕਰ ਸਕਲ ਨਿਹਾਰ ਹੋ,
ਭੱਲੇ ਸਾਹਿਬ ਜਾ ਦਿਓ, ਇਹਦੇ ਵਿੱਚ ਹੁਣ ਤੁਹਾਡੀ ਸਹਾਇਤਾ ਦੀ ਜ਼ਰੂਰਤ ਹੈ, ਇਹਦੇ ਵਿੱਚ ਤੁਸੀਂ ਆਪ ਆ ਕਰਕੇ ਇਸ ਦਾ ਹੱਲ ਕਰੋ, ਇਸ ਸਮੱਸਿਆ ਦਾ ਸਮਾਧਾਨ ਕਰੋ।
ਹਿਰਦੈ ਅਨਚਿਤ ਉਚਿਤ ਵਿਚਾਰ ਹੋ,
ਇੱਥੇ ਆ ਕੇ ਵੇਖੋ ਕਿ ਉਚਿਤ ਕੀ ਹੈ ਔਰ ਅਨੁਚਿਤ ਕੀ ਹੋ ਰਿਹਾ। ਮੈਂ ਕਹਾਂਗੀ ਸ਼ਾਇਦ ਤੁਸੀਂ ਯਕੀਨ ਨਾ ਕਰੋ, ਇੱਥੇ ਆ ਕੇ ਆਪਣੇ ਅੱਖਾਂ ਨਾਲ ਵੇਖੋ ਕਿ ਉਚਿਤ ਕੀ ਹੈ ਤੇ ਅਨੁਚਿਤ ਕੀ ਹੈ।
ਕਰਹੋ ਸਥਾਪਨ ਮਿਟ ਹੈ ਰੌ ਰਾ,
ਔਰ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਸਥਾਪਨ ਕਰੋ, ਤਾਂ ਜੋ ਇਹ ਰੌਲਾ ਪਿਆ ਹੋਇਆ ਜੋ ਬਾਹਰ ਸੰਗਤ ਵਿੱਚ ਇਹ ਮਿਟ ਜਾਵੇ, ਦੂਰ ਹੋ ਜਾਵੇ।
ਪਰਖੋ ਹੋ ਨਿਜ ਹੌਰਾ ਅਰ ਗੌਰਾ,
ਆ ਕੇ ਤੁਸੀਂ ਪਰਖ ਕਰੋ ਕਿ ਇੱਥੇ ਹੌਰਾ ਤੇ ਗੌਰਾ ਕੌਣ ਹੈ, ਇਹ ਆ ਕੇ ਤੁਸੀਂ ਪਰਖ ਕਰੋ। ਤੁਸੀਂ ਪਾਰਖੂ ਹੋ, ਗੁਰੂ ਅੰਸ਼ ਵੰਸ਼ ਵਿੱਚੋਂ ਹੋ, ਭਾਈ ਗੜੀਆ ਜੀ ਵਰਗੇ ਮਹਾਨ ਸਿੱਖ ਬੈਠੇ ਗੁਰੂ ਘਰ ਦੇ ਮਹਾਨ ਪ੍ਰਚਾਰਕ ਨੇ, ਆ ਕੇ ਇੱਥੇ ਚੰਗੀ ਤਰ੍ਹਾਂ ਵੇਖੋ, ਪੜਤਾਲ ਕਰੋ ਕਿ ਕੌਣ ਹੌਲਾ ਹੈ ਤੇ ਕੌਣ ਭਾਰਾ ਹੈ।
ਪਠਤ ਦੁਆਰਕਾ ਦਾਸ ਹੁਲਾਸੇ,
ਭਾਈ ਦੁਆਰਕਾ ਦਾਸ ਜੀ ਨੇ ਚਿੱਠੀ ਪੜ੍ਹੀ ਹੈ, ਪੜ੍ਹ ਕੇ ਉਹਨਾਂ ਦੇ ਮਨ 'ਚ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਮਾਤਾ ਜੀ ਨੇ ਸਾਨੂੰ ਸਤਿਕਾਰ ਦਿੱਤਾ ਹੈ, ਸਾਨੂੰ ਮਾਣ ਦਿੱਤਾ ਹੈ, ਇਸ ਗੱਲ ਦੀ ਭਾਈ ਦੁਆਰਕਾ ਦਾਸ ਜੀ ਨੂੰ ਖੁਸ਼ੀ ਹੋਈ।
ਹਿਤ ਚੱਲਵੇ ਕਹੁ ਬਾਕ ਬਿਲਾਸੇ,
ਔਰ ਬੜੇ ਹਿਤ ਨਾਲ ਚੱਲਣ ਵਾਸਤੇ ਭਾਈ ਦੁਆਰਕਾ ਦਾਸ ਜੀ ਨੇ ਤਿਆਰੀ ਕੀਤੀ।
ਭਾਈ ਗੜੀਆ ਸਿੱਖ ਪੁਰਾਤਨ,
ਭਾਈ ਗੜੀਆ ਜੀ ਜੋ ਗੁਰੂ ਘਰ ਦੇ ਪੁਰਾਤਨ ਸਿੱਖਾਂ ਚੋਂ ਇੱਕ ਨੇ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪਾਸੋਂ ਆਤਮ ਗਿਆਨ ਇਹਨਾਂ ਨੇ ਪ੍ਰਾਪਤ ਕੀਤਾ।
ਜਾਣਤ ਗੁਰ ਘਰ ਕੇ ਸਭ ਬਾਤਨ,
ਗੁਰੂ ਘਰ ਦੀ ਸਾਰੀ ਮਰਿਆਦਾ ਨੂੰ ਭਾਈ ਗੜੀਆ ਜੀ ਚੰਗੀ ਤਰ੍ਹਾਂ ਸਮਝਦੇ, ਉਹਨਾਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਜੀ ਦੇ ਘਰ ਦੀ ਮਰਿਆਦਾ ਕੀ ਹੈ।
ਦੇਹ ਕੋ ਲੈ ਕਰ ਸੰਗ ਸਦਾਏ,
ਭਾਈ ਦੁਆਰਕਾ ਦਾਸ ਜੀ ਨੇ ਭਾਈ ਗੜੀਆ ਜੀ ਨੂੰ ਆਪਣੇ ਨਾਲ ਲਿਆ, ਨਾਲ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਇਹ ਚੱਲ ਪਏ।
ਅਪਰ ਭਰਾਤ ਪ੍ਰਿਤ ਲੈ ਸਮੁਦਾਏ,
ਹੋਰ ਭਰਾ ਤੇ ਸੇਵਾਦਾਰਾਂ ਨੂੰ ਨਾਲ ਲੈ ਕੇ ਗਏ ਹਨ।
ਜਾਏ ਪਹੁੰਚੇ ਨਿਕਟ ਬਕਾਲੇ,
ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਜਦੋਂ ਬਕਾਲੇ ਦੇ ਨੇੜੇ ਪਹੁੰਚੇ,
ਰਾਮ ਪ੍ਰਵੇਸ਼ਨ ਪਗ ਨਹਿ ਚਾਲੇ,
ਭਾਈ ਦੁਆਰਕਾ ਦਾਸ ਜੀ ਬਕਾਲੇ ਕੋਲ ਜਾ ਕੇ ਨਾ ਨਗਰ ਥੋੜੀ ਦੂਰੀ ਤੇ ਰਹਿ ਗਏ ਤੇ ਰੁਕ ਗਏ। ਹੁਣ ਨਗਰ ਵਿੱਚ ਜਾਣ ਤੋਂ ਪਹਿਲਾਂ ਭਾਈ ਜੀ ਨੇ ਆਪਣੇ ਚਰਨ ਰੋਕ ਲਏ।
ਹਰੇ ਵਿਚਾਰਤ ਚਿਤ ਉਪਜਾਵੇ,
ਭਾਈ ਦੁਆਰਕਾ ਦਾਸ ਜੀ ਮਨ ਚ ਵਿਚਾਰ ਕਰਨ ਲੱਗੇ, ਸੋਚਣ ਲੱਗੇ ਖਲੋ ਕੇ,
ਜੇ ਘਰ ਤੇਗ ਬਹਾਦਰ ਜਾਵੇ,
ਸੋਚਦੇ ਨੇ ਕਿ ਜੇ ਮੈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਗਿਆ ਸਿੱਧਾ,
ਧੀਰ ਮੱਲ ਮਾਨੀ ਅਨਖੈ ਹੈ,
ਧੀਰ ਮੱਲ ਇਸ ਵੇਲੇ ਉੱਥੇ ਬੜਾ ਪੁਰਜ਼ੋਰ ਬਲੀ ਹੈ, ਉਹ ਮਾਨੀ ਵੀ ਹੈ ਤੇ ਉਹ ਈਰਖਾ ਕਰੇਗਾ ਵੀ ਭੱਲੇ ਸਾਹਿਬਜ਼ਾਦੇ ਇੱਧਰ ਮੇਰੇ ਵੱਲ ਨਹੀਂ ਆਏ, ਉੱਧਰ ਚਲੇ ਗਏ। ਇਹ ਅਸੀਂ ਸਾਂਝੇ ਬੰਦੇ ਹਾਂ, ਤੁਹਾਡੀਆਂ ਸਾਰਿਆਂ ਵਾਸਤੇ ਸਾਂਝੇ ਹਾਂ। ਜੇ ਮੈਂ ਸਿੱਧਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਗਿਆ ਤੇ ਧੀਰਮਲ ਨੇ ਈਰਖਾ ਕਰਨੀ ਹੈ,
ਆਪਣਾ ਆਪ ਜੋ ਵੱਡਾ ਕਹੈ ਹੈ,
ਕਿਉਂਕਿ ਧੀਰਮਲ ਇਸ ਵੇਲੇ ਸਭ ਤੋਂ ਆਪਣੇ ਆਪ ਨੂੰ ਵੱਡਾ ਕਹਾਉਂਦਾ ਹੈ।
ਜੇਕਰ ਧੀਰਮਲ ਕੇ ਜਾਏ,
ਜੇਕਰ ਅਸੀਂ ਧੀਰਮਲ ਕੋਲ ਚਲੇ ਗਏ, ਉਹਦੇ ਕੋਲ ਜਾ ਕੇ,
ਬਿਨਾਂ ਯੋਗਤਾ ਇਹ ਲਖ ਪਾਏ,
ਇਹ ਯੋਗ ਨਹੀਂ ਹੋਵੇਗਾ। ਅਸੀਂ ਉੱਧਰ ਜਾਵਾਂਗੇ, ਸਾਡਾ ਉੱਧਰ ਜਾਣ ਨਾਲ ਸੰਗਤ ਦੇ ਉੱਤੇ ਬੜਾ ਪ੍ਰਭਾਵ ਪੈਣਾ। ਕਿ ਭੱਲੇ ਸਾਹਿਬਜ਼ਾਦੇ ਧੀਰਮਲ ਕੋਲ ਗਏ ਨੇ, ਸੰਗਤ ਨੇ ਤਾਂ ਇਹੀ ਸਮਝਣਾ ਵੀ ਸ਼ਾਇਦ ਧੀਰਮਲ ਹੀ ਗੁਰੂ ਹੈ, ਪਰ ਅਸਲ ਵਿੱਚ ਇਹਨਾਂ ਨੂੰ ਵੀ ਪਤਾ ਸੀ ਭਾਈ ਦੁਆਰਕਾ ਦਾਸ ਜੀ ਨੂੰ ਵੀ ਗੁਰੂ ਤਾਂ ਨੌਵੇਂ ਪਾਤਸ਼ਾਹ ਹੀ ਨੇ। ਪਰ ਸਮੱਸਿਆ ਇਹ ਬਣ ਗਈ ਜੇ ਨੌਵੇਂ ਪਾਤਸ਼ਾਹ ਕੋਲ ਸਿੱਧੇ ਜਾਂਦੇ ਨੇ ਤੇ ਧੀਰਮਲ ਉਸ ਵੇਲੇ ਬਲਵਾਨ ਬੜਾ, ਉਹਦੇ ਕੋਲ ਬੰਦੇ ਸਨ ਬੰਦੂਕਾਂ ਵਾਲੇ, ਉਹਦਾ ਵੀ ਪੈ। ਪਰ ਜੇ ਸੋਚਦੇ ਉੱਧਰ ਜਾਂਦੇ ਹਾਂ ਤੇ ਤਾਂ ਵੀ ਚੰਗਾ ਪ੍ਰਭਾਵ ਨਹੀਂ ਪੈਂਦਾ। ਹੁਣ ਦੋ ਚਿੱਤੀ ਜਿਹੜੀ ਹੈ ਉਹ ਭਾਈ ਦੁਆਰਕਾ ਦਾਸ ਜੀ ਦੇ ਮਨ ਚ ਬਣੀ ਹੈ,
ਹਮ ਕੋ ਦੋਨੋ ਸਦਨ ਸਮਾਨ,
ਮੇਰੇ ਵਾਸਤੇ ਤਾਂ ਦੋਵੇਂ ਘਰ ਬਰਾਬਰ ਨੇ, ਕਿਉਂਕਿ ਸੋਢੀਆਂ ਦੇ ਘਰ ਨੇ, ਗੁਰੂ ਸਾਹਿਬਾਂ ਦੇ ਘਰ ਹਨ।
ਬੈਠ ਰਹੇ ਇਮ ਗਿਣਤੇ ਠਾਨ,
ਇੱਕ ਵਾਰੀ ਤਾਂ ਬਹਿ ਗਏ ਉੱਥੇ ਰਸਤੇ ਚ, ਅੱਗੇ ਗਏ ਨੀ, ਤੇ ਏਦਾਂ ਗਿਣਤੀਆਂ ਕਰਦੇ ਮਨ ਹੀ ਮਨ ਸੋਚਦੇ ਨੇ,
ਕੇਤਕ ਕਾਲ ਬਿਤਾਏ ਤਾਂ ਸੋ,
ਉੱਥੇ ਬੈਠਿਆ ਹੀ ਜਦੋਂ ਕੁਝ ਸਮਾਂ ਬਤੀਤ ਕਰ ਦਿੱਤਾ,
ਬੋਲੇ ਤਵਹ ਦੁਆਰਕਾ ਦਾਸ,
ਭਾਈ ਦੁਆਰਕਾ ਦਾਸ ਜੀ ਬੋਲੇ, ਪਹਿਲਾਂ ਤਾਂ ਮਨ ਚ ਸੋਚਦੇ ਰਹੇ, ਫਿਰ ਬੋਲੇ ਲੱਗ ਗਏ, ਭਾਈ ਗੜੀਆ ਜੀ ਬੈਠੇ ਸਨ ਉਹਨਾਂ ਨਾਲ ਗੱਲਬਾਤ ਕਰਨ ਲੱਗੇ,
ਓ ਗੜੀਆ ਤੂੰ ਸਿੱਖ ਪੁਰਾਨੋ,
ਕਹਿੰਦੇ ਭਾਈ ਗੜੀਆ ਜੀ ਤੁਸੀਂ ਗੁਰੂ ਘਰ ਦੇ ਪੁਰਾਤਨ ਸਿੱਖ ਹੋ,
ਅਧਕ ਚਰਿੱਤਰ ਗੁਰਨ ਕੋ ਜਾਨੋ,
ਗੁਰੂ ਘਰ ਦੇ ਅਧਕ ਚਰਿੱਤਰ ਵੇਖੇ ਨੇ ਔਰ ਜਾਣਦੇ ਹੋ,
ਕਿਸੂ ਵਸਤ ਕੇ ਗਿਣਤ ਨਾ ਕਰੇ ਹੈ,
ਕਿਸੇ ਗੱਲ ਦੀ ਵੀ ਗਿਣਤੀ ਮਿਣਤੀ ਨਾ ਕਰੋ,
ਜਪ ਮੋਹ ਲਿਖਿਓ ਸੁਰਦੈ ਵਿਚਰ ਹੈ।
ਉਸ ਵਕਤ ਭਾਈ ਗੜੀਆ ਜੀ ਬੋਲੇ, ਕਹਿਣ ਲੱਗੇ ਵੀ ਭਾਈ ਸਾਹਿਬ ਭਾਈ ਦੁਆਰਕਾ ਦਾਸ ਜੀ ਤੁਸੀਂ ਕੀ ਸੋਚੀ ਵਿਚਾਰੀ ਜਾਂਦੇ ਹੋ, ਜਪਜੀ ਸਾਹਿਬ ਦੇ ਅੰਦਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਹਨ,
ਥਾਪਿਆ ਨਾ ਜਾਏ ਕੀਤਾ ਨਾ ਹੋਏ,
ਨਾ ਆਪਣੇ ਆਪ ਕਿਸੇ ਨੂੰ ਥਾਪਿਆ ਜਾ ਸਕਦਾ ਨਾ ਕੀਤਾ ਜਾ ਸਕਦਾ, ਪਰਮਾਤਮਾ ਜਿਹੜਾ ਨਾ ਉਹਨੂੰ ਕੋਈ ਥਾਪ ਨਹੀਂ ਸਕਦਾ, ਨਾ ਉਹ ਕਿਸੇ ਦੇ ਕੀਤਿਆਂ ਕੀਤਾ ਜਾ ਸਕਦਾ। ਵੀ ਕਿਤੇ ਇਹ ਨਾ ਸਮਝ ਲੈਣਾ ਵੀ ਅਸੀਂ ਗੁਰੂ ਥਾਪਣ ਚੱਲੇ ਹਾਂ, ਗੁਰੂ ਤਾਂ ਥਾਪੇ ਗਏ ਜਿਹਨਾਂ ਨੂੰ, ਉਹ ਆਪਣੇ ਆਪ ਥਾਪੇ ਗਏ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਹਨਾਂ ਨੂੰ ਥਾਪ ਦਿੱਤਾ, ਸਾਡੇ ਥਾਪਿਆਂ ਨਹੀਂ ਕੁਝ ਥਾਪਿਆ ਜਾਣਾ, ਨਾ ਸਾਡੇ ਕੀਤਿਆਂ ਕੁਝ ਹੋਣਾ,
ਆਪੇ ਆਪ ਨਿਰੰਜਨ ਸੋਏ,
ਆਪੇ ਆਪ ਹੀ ਹੈ ਨਿਰੰਜਨ, ਮਾਇਆ ਦੀ ਕਾਲਖ ਤੋਂ ਰਹਿਤ ਹੈ,
ਤੇਗ ਬਹਾਦਰ ਗੁਰ ਹੈ ਸਾਚੋ।
ਭਾਈ ਦੁਆਰਕਾ ਦਾਸ ਜੀ ਇਹਦੇ ਚ ਕੋਈ ਸੰਦੇਹ ਨਹੀਂ, ਇਸ ਵਕਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਨ, ਔਰ ਆਪੇ ਆਪ ਹੀ ਗੁਰੂ ਨੇ, ਸਾਡੇ ਥਾਪਿਆਂ ਨਹੀਂ ਉਹਨਾਂ ਨੇ ਥੱਪਣਾ ਵੀ ਅਸੀਂ ਜਾ ਕੇ ਥਾਪਾਂਗੇ ਤੇ ਉਹ ਗੁਰੂ ਹੋਣਗੇ, ਉਹ ਥਾਪੇ ਹੋਏ ਨੇ ਪਹਿਲਾਂ ਹੀ ਤੁਰ ਦਰਗਾਹ ਤੋਂ, ਸੱਚਖੰਡ ਤੋਂ ਹੀ ਥਾਪੇ ਹੋਏ ਆਏ ਨੇ, ਨਵਾਜੇ ਹੋਏ ਆਏ ਨੇ, ਉਹੀ ਗੁਰੂ ਹਨ।
ਕੌਣ ਹਟਾਏ ਸਕਹਿ ਤੇਹ ਕਾਚੋ,
ਕਿਹੜਾ ਇਹੋ ਜਿਹਾ ਕੱਚੀ ਮਤ ਵਾਲਾ ਹੈ ਜਿਹੜਾ ਉਹਨਾਂ ਨੂੰ ਗੁਰਤਾ ਤੋਂ ਹਟਾ ਸਕਦਾ ਹੈ,
ਕਿਸ ਤੇ ਥਾਪਿਓ ਜਾਏ ਨਾ ਸੋਏ,
ਨਾ ਕਿਸੇ ਕੋਲੋਂ ਥਾਪੇ ਜਾ ਸਕਦੇ ਨੇ ਨਾ ਕਿਸੇ ਕੋਲੋਂ ਹਟਾਏ ਜਾ ਸਕਦੇ ਨੇ,
ਆਪੇ ਆਪ ਕਰੈ ਸੋ ਹੋਏ,
ਆਪੇ ਆਪ ਹੀ ਕਰਦੇ ਨੇ ਔਰ ਜੋ ਕਰਦੇ ਨੇ ਸੋ ਹੋਏ ਉਹ ਹੋ ਜਾਂਦਾ ਹੈ।
ਤਜ ਗਿਣਤੀ ਤਿੰਨ ਕੇ ਘਰ ਚੱਲੀ,
ਚਲੋ ਭਾਈ ਦੁਆਰਕਾ ਦਾਸ ਜੀ ਗਿਣਤੀਆਂ ਮਿਣਤੀਆਂ ਛੱਡੋ ਵੀ ਧੀਰਮਲ ਕੋਲ ਜਾਈਏ ਕਿ ਉਧਰ ਜਾਈਏ, ਧੀਰਮਲ ਦੇ ਕੋਲ ਜਾਣ ਦੀ ਬਿਰਤੀ ਛੱਡੋ ਔਰ ਸਿੱਧਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਚੱਲੋ।
पूरब पहुंच नानक मिले है।
और सब तो पहला चल के, क्योंकि आपा माता जी दे सदे ते आए हां, ते अपना फर्ज है चल के माता जी नू मिलना।
एव परस्पर मत को कर के,
इस तरह परस्पर आपस विच भाई गढ़िया ते भाई द्वारका दास जी ने विचार कीती है।
ग्राम प्रवेश हरख सतर के,
और बकाले नगर दे विच प्रवेश कीता, मन च बड़ी खुशी है दोना दे।
श्री गुरु तेग बहादुर करे,
धन श्री गुरु तेग बहादुर साहब जी दा जिथे घर है,
जाए नानक दर्शन करे,
जाके पहला सत्कार योग माता माता नानकी जी नू मिले ने, और माता जी नू जाके नमस्कार कीती है।
श्री गुरु अमर अंश को जाने,
माता जी ने वेख्या गुरु अमरदास साहब जी दी अंश वंश भाई द्वारका दास जी, और उना दे नाल कुछ होर पल्ले साहब जादे भी आए ने।
देखत उठे बंदन ठान,
माता जी उठे ने, सत्कार कीता उठ के गुरु अंश वंश दा,
भाई गढ़िए बंदन के,
भाई गढ़िया जी ने माता नानकी जी दे चरना ते बंदना कीती, मथा टेकया।
गुरु सिख को आशिख बहु दीन,
माता जी ने भाई गढ़िया जी नू आशीर्वाद दिता है।
सादर बैठ गए हर खाए,
बड़े सत्कार नाल माता जी ने इन्हां नू बिठाया, बड़ी खुशी नाल माता जी दे पास माता जी दे चरणा विच बैठ गए।
उसल प्रसन्न कर कर बहु पाए,
आपो विच एक दूजे दे वास्ते राजी खुशी दा सुनेहा पुछिया, कुशल प्रसन्नता पुछी।
गढ़िए कीन सबाक बिलास,
भाई साहब भाई गढ़िया जी उस वेले बोले,
जे गुर प्रगट है तुम हो आवास।
भाई गढ़िया जी ने बाहर हालत वेख ली सी, भी बाही मंजियां लगियां होईयां, मसंद जेड़े ने गुरु बना रहे ने पैसों के लालच बस हो के। भाई गढ़िया जी ने थोड़ा जा हसद्या हो, जिमें बिलास करद्या भी मखोलीए लियाजे विच माता जी दे नाल, क्योंकि गुरु घर के पुरातन सिख ने। ते भाई गढ़िया साहब जी माता जी नू कहण लगे, माता जी जे सतगुरु जी साडे कहण ते प्रगट हो जाण, जे असीं कहीए सतगुरां नू ते साडे कहण ते जे सतगुरु जी प्रगट हो जाण,
सत संगत धन के तक देहो,
ये दसो भी संगत नू किन्ने पैसे दोगे माता जी, क्योंकि बाहर जिन्ने गुरु प्रगट कराण वाले मसंद ने सारे पैसे मंगदे है। वह सारे कहंदे आ वी इन्ना पैसा लवांगे, अद्धा हिस्सा जां तीन हिस्से लवांगे। ये भाई साहब कोई लालच बस हो के नहीं कह रहे, हास रस विच, नाले ये नहीं किया कि मैनू किन्ने पैसे दोगे, कहते संगत नू किन्ने दोगे, भी जिहड़ी संगत आएगी उन्हां दे वास्ते लंगर प्रसाद दा प्रबंध होना, संगत नू माता जी किन्ने पैसे दोगे। ते माता जी दा भी हिरदा कितना उदार है कि जे संगत वास्ते मंगिया, संगत वास्ते तां फिर सब कुछ ही हाजर है ना। ते माता जी बड़े प्रेम नाल अगों कहिंदे ने,
करो अचावन माता कहो,
हां माता जी दसो संगत नू किन्ने पैसे दोगे जे सतगुरु जी साडे कहण ते प्रगट हो जांदे ने।
जननी को सुन मन हर खाना,
माता जी बड़े खुश, हिरदा खिड़िया होया माता जी दा,
दस हजार देवन को माना।
माता जी झट बोले, कहिंदे भाई गढ़िया जी दस हजार रुपया देंगे, बड़े खुश हो गए। दस हजार रुपया बहुत हुंदा उस उन्हां वेलिआं विच। ते माता जी कहण लगे संगत वास्ते है ना, ते भाई गढ़िया जी संगत वास्ते मैं दस हजार रुपया भेट करांगी।
गढ़िए तार आनंद बुलंद,
भाई गढ़िया जी बड़े खुश आख्या तानो माता जी, नमस्कार कीती माता दे चरणा। इहदे विच परख भी हो गई है कि माता जी दे हिरदे दी उदारता कैसी है। हां जी,
कर अरदास हाथ दे बंद,
और उस वक्त हाथ बन के नमस्कार कीती,
तब गुर अंश द्वारका दास,
भाई द्वारका दास जी जेडे नाल सन,
कुंकम नाल एर लै पास,
भाई द्वारका दास ते भाई गढ़िया जी ने कुंकम चंदन आदि को लिया, नाल एक नारियल ਜੋ ਗੁਰੂ ਮਰਿਆਦਾ ਸੀ ਉਹਦੇ ਮੁਤਾਬਕ ਲੈ ਲਿਆ।
ਗੁਰਮੁਖ ਗੜੀਆ ਨਿਜ ਸੰਗ ਲੀਨ,
ਭਾਈ ਗੜੀਆ ਜੀ ਨੂੰ ਆਪਣੇ ਨਾਲ ਲਿਆ।
ਕਮਨ ਸ੍ਰੀ ਗੁਰੂ ਜਹਾਂ ਅਸੀਨ,
ਜਿੱਥੇ ਸਤਿਗੁਰੂ ਜੀ ਬਿਰਾਜਮਾਨ ਸਨ ਨੌਵੇਂ ਪਾਤਸ਼ਾਹ, ਉੱਥੇ ਚੱਲ ਕੇ ਆਏ।
ਭਿਖ ਗੁਰ ਅਮਰ ਅੰਸ਼ ਰਖਾਏ,
ਨੌਵੇਂ ਪਾਤਸ਼ਾਹ ਨੇ ਵੇਖਿਆ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਵੰਸ਼ ਭਾਈ ਦਵਾਰਕਾ ਦਾਸ ਜੀ ਆਏ ਨੇ।
ਖਰੇ ਹੋਏ ਮਿਲ ਕੰਠ ਲਗਾਏ,
ਮਹਾਰਾਜ ਜੀ ਉੱਠ ਕੇ ਖਲੋਤੇ ਆ ਸਤਿਕਾਰ ਵਜੋਂ। ਔਰ ਭਾਈ ਦਵਾਰਕਾ ਦਾਸ ਜੀ ਨਮਸਕਾਰ ਕਰਦੇ ਮਹਾਰਾਜ ਜੀ ਨੇ ਆਪਣੀ ਗੱਲ ਬੱਕੜੀ ਚ ਲੈ ਕੇ ਇਹਨਾਂ ਨੂੰ ਮਿਲਿਆ ਮਿਲਣਾ ਕੀਤਾ।
ਸਭ ਗ੍ਰਹਿ ਕੁਸ਼ਲ ਬੂਝ ਬੈਠਾਏ,
ਗੁਰੂ ਗੋਇੰਦਵਾਲ ਸਾਹਿਬ ਦੇ ਸਾਰੇ ਘਰਾਂ ਦੀ ਰਾਜੀ ਖੁਸ਼ੀ ਦਾ ਸੁਨੇਹਾ ਪੁੱਛਿਆ ਔਰ ਭਾਈ ਗੜੀਆ ਜੀ ਨੂੰ ਔਰ ਭਾਈ ਦਵਾਰਕਾ ਦਾਸ ਜੀ ਨੂੰ ਕੋਲ ਬਿਠਾਇਆ।
ਆਦਰ ਕਰ ਬਚ ਮਧੁਰ ਸੁਹਾਏ,
ਬੜਾ ਆਦਰ ਕਰਕੇ ਸਤਿਕਾਰ ਕਰਕੇ ਮਿੱਠੇ ਮਿੱਠੇ ਬਚਨ ਬੋਲੇ।
ਭਿਖਤ ਦਵਾਰਕਾ ਦਾਸ ਆਨੰਦ,
ਭਾਈ ਦਵਾਰਕਾ ਦਾਸ ਜੀ ਨੇ ਜਦੋਂ ਸਾਹਿਬ ਦੇ ਦਰਸ਼ਨ ਕੀਤੇ, ਦਰਸ਼ਨਾਂ ਵਿੱਚੋਂ ਹੀ ਕਲਾ ਇਹੋ ਜਿਹੀ ਵਰਤ ਰਹੀ ਸੀ, ਮਨ ਹਿਰਦਾ ਆਨੰਦ ਸਹਿਤ ਹੋ ਗਿਆ, ਹਿਰਦਾ ਖੇੜੇ ਦੇ ਨਾਲ ਆਨੰਦ ਨਾਲ ਭਰ ਗਿਆ।
ਉਸਤਤ ਕੀਨਸ ਗੁਰੂ ਬਲੰਦੇ,
ਭਾਈ ਸਾਹਿਬ ਦੇ ਮੁਖੋਂ ਸੁਭਾਵਕ ਗੁਰੂ ਸਾਹਿਬ ਦੀ ਉਸਤਤ ਨਿਕਲਣ ਲੱਗ ਗਈ। ਬਦੋ ਬਦੀ ਸਾਹਿਬ ਦਾ ਸਰੂਪ ਵੇਖ ਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਭਾਈ ਦਵਾਰਕਾ ਦਾਸ ਜੀ ਦੇ ਮੁਖੋਂ ਗੁਰੂ ਸਾਹਿਬ ਜੀ ਦੀ ਸਿਫਤ ਹੋਣ ਲੱਗੀ।
ਤੁਮ ਜਗ ਤਾਰਨ ਕਾਰਨ ਆਏ,
ਮਹਾਰਾਜ ਤੁਸੀਂ ਜਗਤ ਨੂੰ ਤਾਰਨ ਵਾਸਤੇ ਆਏ ਹੋ। ਭਾਈ ਦਵਾਰਕਾ ਦਾਸ ਦਰਸ਼ਨ ਕੀਤੇ, ਬਸ ਦਰਸ਼ਨ ਵੇਖਦਿਆਂ ਹੀ ਆਨੰਦ ਬਣ ਗਿਆ ਹਿਰਦੇ ਚ। ਉਪਮਾ ਕਰਦਿਆਂ ਕਹਿੰਦੇ ਮਹਾਰਾਜ, ਤੁਸੀਂ ਜਗਤ ਉਧਾਰਨ ਨਿਮਿਤ ਇਹ ਸੰਸਾਰ ਵਿੱਚ ਅਵਤਰਤ ਹੋਏ ਹੋ।
ਛਪਕੇ ਬੈਠਣ ਕਿਮ ਇਹ ਪਾਏ,
ਮਹਾਰਾਜ ਏਦਾਂ ਛਪ ਕੇ ਬੈਠਣਾ ਤੁਹਾਨੂੰ ਕਿਵੇਂ ਪਾਉਂਦਾ ਹੈ? ਤੁਸੀਂ ਤਾਂ ਆਏ ਜਗਤ ਉਧਾਰਨ ਲਈ ਹੋ, ਪਰ ਏਦਾਂ ਲੁਕ ਕੇ ਛੁਪ ਕੇ ਆਨੰਦ ਵਿੱਚ ਬੈਠੇ ਰਹੋਗੇ, ਇਹ ਤੁਹਾਨੂੰ ਕਿਵੇਂ ਪਾਉਂਦਾ ਹੈ?
ਅਬ ਹੈ ਸਿੰਘਾਸਨ ਸਜੋ ਬਸਾਲ,
ਮਹਾਰਾਜ ਸਿੰਘਾਸਨ ਤੇ ਸੁਭਾਏ ਮਾਨੋ, ਗੁਰਤਾ ਗੱਦੀ ਤੇ ਬੈਠ ਕੇ ਸੰਗਤ ਨੂੰ ਆਪਣੇ ਦਰਸ਼ਨ ਬਖਸ਼ੋ।
ਤੇ ਹੋ ਦਰਸ ਜਗ ਕਰੋ ਨਿਹਾਲ,
ਔਰ ਦਰਸ਼ਨ ਦੇ ਕੇ ਜਗਤ ਨੂੰ ਨਿਹਾਲ ਕਰੋ ਮਹਾਰਾਜ, ਜਗਤ ਦੇ ਜੀਵਾਂ ਦਾ ਉਧਾਰ ਕਰੋ ਆਪਣੇ ਦਰਸ਼ਨ ਦੇ ਕੇ।
ਇਤ ਆਦਕ ਕਹਿ ਬਿਨ ਬਡੇਰੇ,
ਭਾਈ ਦਵਾਰਕਾ ਦਾਸ ਜੀ ਇਸ ਤਰ੍ਹਾਂ ਨਾਲੇ ਬੇਨਤੀਆਂ ਕਰਦੇ ਨਾਲੇ ਸਿਫਤ ਕਰਦੇ ਸਤਿਗੁਰਾਂ ਦੀ।
ਕੁੰਕਮ ਤਿਲਕ ਕਰਿਓ ਤਿਸਬੇਰੇ,
ਚੰਦਨ ਕੁੰਕਮ ਵਗੈਰਾ ਸੀ ਨਾ ਉਹਦੇ ਨਾਲ ਭਾਈ ਸਾਹਿਬ ਭਾਈ ਦਵਾਰਕਾ ਦਾਸ ਜੀ ਨੇ ਮਹਾਰਾਜ ਜੀ ਦੇ ਮੱਥੇ ਤੇ ਤਿਲਕ ਲਾਇਆ। ਇੱਕ ਵਾਰੀ ਇਹ ਮਰਯਾਦਾ ਫੇਰ ਹੋਵੇਗੀ ਜਦੋਂ ਪੂਰਨ ਰੂਪ ਚ ਸਾਹਿਬ ਪ੍ਰਗਟ ਹੋਣਗੇ, ਉਦੋਂ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਚੋਂ ਆਉਣਗੇ, ਬਾਬਾ ਗੁਰਦਿੱਤਾ ਸਾਹਿਬ ਜੀ ਜਿਨ੍ਹਾਂ ਨੇ ਮੇਰੇ ਸਾਹਿਬ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ। ਪਰ ਇੱਕ ਵਾਰ ਪ੍ਰਗਟ ਕਰਨ ਵਾਸਤੇ ਕੋਈ ਗੁਰਿਆਈ ਦਾ ਤਿਲਕ ਹੁੰਦਾ ਬਕਾਇਦਾ, ਤੇ ਉਹ ਤਿਲਕ ਭਾਈ ਦਵਾਰਕਾ ਦਾਸ ਜੀ ਨੇ ਦਿੱਤਾ ਹੈ।
ਪੂਜਾ ਭੇਟ ਨਾਲੇ ਅਰ ਧਰਿਓ,
ਸ਼੍ਰੀ ਫਲ ਨਾਰੀਅਲ ਉਹ ਮਹਾਰਾਜ ਜੀ ਦੇ ਅੱਗੇ ਭੇਟ ਕੀਤਾ ਹੈ।
ਪੁਨ ਸਤਗੁਰ ਕੁਛ ਨਹੀਂ ਉਚਰਿਓ,
ਮਹਾਰਾਜ ਜੀ ਨੇ ਉਸ ਵਕਤ ਫਿਰ ਕੁਝ ਜਵਾਬ ਨਹੀਂ ਦਿੱਤਾ, ਕੁਝ ਬੋਲੇ ਨਹੀਂ। ਨਹੀਂ ਦਵਾਰਕਾ ਦਾਸ ਜੀ ਰਹਿਣਗੇ, ਪਾਤਸ਼ਾਹ ਨੇ ਵੇਖਿਆ ਗੁਰੂ ਅੰਸ਼ ਵੰਸ਼ ਹੈ, ਨਾਲੇ ਸਾਹਿਬ ਜਾਣਦੇ ਨੇ ਵੀ ਪ੍ਰਗਟ ਹੋਣਾ ਪੈਣਾ, ਸਮਾਂ ਹੈ, ਅੱਗੇ ਵਿਚਾਰ ਰਹੇ ਨੇ। ਉਹ ਪਾਤਸ਼ਾਹ ਜੀ ਨੇ ਕੋਈ ਜਵਾਬ ਨਹੀਂ ਦਿੱਤਾ, ਕੁਝ ਬੋਲੇ ਨਹੀਂ।
ਕਿਤਕ ਸਿੱਖ ਐਸੇ ਬਿਦਹੇਰੇ,
ਜਦੋਂ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ ਨਾ, ਇਹਨਾਂ ਨੇ ਤਿਲਕ ਦਿੱਤਾ ਤੇ ਸਤਿਗੁਰੂ ਜੀ ਨੂੰ ਬਾਹਰ ਬਿਠਾਇਆ ਸਿੰਘਾਸਣ ਤੇ, ਨਾਰੀਅਲ ਭੇਟ ਕੀਤਾ। ਹੁਣ ਭਾਈ ਦਵਾਰਕਾ ਦਾਸ ਤੇ ਭਾਈ ਗੜੀਆ ਜੀ ਨੂੰ ਗੁਰਦੇਵ ਦੇ ਪੂਜਨ ਕਰਦਿਆਂ ਹੋਇਆ ਸੰਗਤ ਨੇ, ਸੰਗਤ ਬਹੁਤ ਸੀ ਉੱਥੇ, ਉਹਨਾਂ ਨੇ ਜਦੋਂ ਵੇਖਿਆ,
ਪਰੇ ਚਰਨ ਧਰ ਭੇਟ ਕਨੇਰੇ,
ਬਹੁਤ ਸਾਰੀ ਸੰਗਤ ਉਸ ਵੇਲੇ ਉਹਨਾਂ ਵੇਖਿਆ ਵੀ ਗੁਰੂ ਘਰ ਦੇ ਇਹ ਮਹਾਨ ਸੇਵਕ ਨੇ, ਇਹਨਾਂ ਨੇ ਨੌਵੇਂ ਪਾਤਸ਼ਾਹ ਨੂੰ ਨਮਸਕਾਰ ਕੀਤੀ ਹੈ, ਤਿਲਕ ਦਿੱਤਾ, ਤੇ ਇਹਦਾ ਮਤਲਬ ਇਹੀ ਗੁਰੂ ਨੇ ਤੋ ਬਹੁਤ ਸਾਰੀ ਸੰਗਤ ਫਿਰ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਆਈ। ਉਹਨਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਜੋ ਜੋ ਜਿਸ ਜਿਸ ਕੋਲ ਭੇਟਾ ਸੀ ਉਹ ਭੇਟਾਵਾਂ ਭੇਟ ਕੀਤੀਆਂ।
ਮਾਤ ਨਾਨਕੇ ਭਏ ਆਨੰਦ,
ਕਿਉਂਕਿ ਅੱਜ ਤੋਂ ਪਹਿਲਾਂ ਮਹਾਰਾਜ ਜੀ ਆਏ ਨਹੀਂ ਸਨ, ਕਿਸੇ ਸਿੱਖ ਨੇ ਆ ਕੇ ਨਮਸਕਾਰ ਨਹੀਂ ਸੀ ਕੀ। ਅੱਜ ਪਹਿਲੇ ਦਿਨ ਮਹਾਰਾਜ ਜੀ ਬੈਠੇ ਨੇ, ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰਾਂ ਕਰ ਰਹੇ, ਗੁਰਦੇਵ ਨੂੰ ਪ੍ਰਣਾਮ ਕਰ ਰਹੇ ਨੇ।
ਜਾਚਕ ਦਇ ਕਰ ਦਰਬ ਬੁਲੰਦ,
ਔਰ ਬਹੁਤ ਸਾਰੇ ਜਿਹੜੇ ਜਾਚਕ ਨੇ, ਬਹੁਤ ਸਾਰੇ ਜਿਹੜੇ ਮੰਗਤੇ ਉਹ ਵੀ ਪਹੁੰਚ ਗਏ ਕਿ ਮਹਾਰਾਜ ਤੁਸੀਂ ਗੁਰੂ ਬਣੇ ਹੋ। ਮਾਤਾ ਨੂੰ ਆ ਕੇ ਕਹਿੰਦੇ, ਮਾਤਾ ਤੁਹਾਡੇ ਪੁੱਤਰ ਨੂੰ ਗੁਰਤਾ ਮਿਲੀ ਆ, ਸਾਨੂੰ ਵੀ ਦਾਨ ਦਿਓ। ਉਹ ਦਾਨ ਮੰਗਣ ਵਾਸਤੇ ਆ ਪਹੁੰਚੇ।
ਬਾਰ ਬਾਰ ਜਾਵਤ ਬਲਿਹਾਰ,
ਔਰ ਸਤਿਗੁਰੂ ਜੀ ਤੋਂ ਵਾਰ ਵਾਰ ਜਾਂਦੇ ਆ, ਬਲਿਹਾਰ ਬਲਿਹਾਰ ਜਾਂਦੇ। ਇਹ ਜਿਹੜਾ ਦਿਨ ਸੀ ਇਹ ਵਿਸਾਖੀ ਦਾ ਦਿਨ ਸੀ, ਜਦੋਂ ਮੱਖਣ ਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਔਰ ਸਤਿਗੁਰੂ ਜੀ ਨੂੰ ਪ੍ਰਗਟ ਕੀਤਾ ਉਹਨੇ ਸਾਰੀ ਸੰਗਤ ਵਿੱਚ ਗੁਰਲੱਧ ਉਰੇ ਕਹਿ ਕੇ। ਉਹ ਰੱਖੜ ਪੁੰਨਿਆ ਦਾ ਦਿਨ ਆ, ਕੁਝ ਦਿਨ ਪਹਿਲਾਂ ਆਪਾਂ ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ, ਉਹ ਦਿਨ ਹੈ। ਏਦਾਂ ਇਹ ਦੋਵੇਂ ਦਿਨ ਇਤਿਹਾਸ ਨਾਲ ਜੁੜੇ ਹੋਏ ਨੇ। ਹਾਂਜੀ,
ਸੁਤ ਸੋਭਾ ਕੋ ਅਦਕ ਨਿਹਾਰ,
ਆਪਣੇ ਪੁੱਤਰ ਦੀ ਸੋਭਾ ਮਾਤਾ ਜੀ ਨੇ ਵੇਖੀ ਹੈ। ਮਾਂ ਦਾ ਹਿਰਦਾ ਬੜਾ ਖਿੜਿਆ ਹੋਇਆ ਮਾਤਾ ਨਾਨਕੀ ਜੀ ਦਾ, ਜਦੋਂ ਨੌਵੇਂ ਪਾਤਸ਼ਾਹ ਨੂੰ ਆ ਕੇ ਸਿੱਖ ਨਮਸਕਾਰਾਂ ਕਰ ਰਹੇ ਨੇ, ਉਹਨਾਂ ਦੀ ਪੂਜਾ ਹੋ ਰਹੀ ਹੈ, ਇਹ ਵੇਖ ਕੇ ਮਾਤਾ ਜੀ ਦੇ ਮਨ ਨੂੰ ਖੁਸ਼ੀ ਹੋਈ।
ਪ੍ਰੇਮੀ ਸਿੱਖ ਸਰਦਾ ਜਿਨ ਆਏ,
ਪ੍ਰੇਮੀ ਸਿੱਖ ਸਨ ਗੁਰੂ ਘਰ ਦੇ, ਜਿਨ੍ਹਾਂ ਦੇ ਮਨ ਵਿੱਚ ਸਤਿਗੁਰਾਂ ਪ੍ਰਤੀ ਸ਼ਰਧਾ ਆਈ ਹੈ।
ਕੇਤਕ ਆਵਤ ਗੁਰ ਸਰਨ ਆਏ,
ਅਨੇਕਾਂ ਸਿੱਖ ਚੱਲ ਕੇ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਲੱਗੇ ਨੇ।
ਧਨੇ ਮਸੰਦ ਮਹਾ ਅਭਮਾਨੇ,
ਔਰ ਜਿਹੜੇ ਧਨੀ ਮਸੰਦ ਸੀ ਨਾ ਅਭਮਾਨੀ ਹੰਕਾਰੀ, ਜਿਹੜੇ ਬਾਹਰ ਦੂਜੀਆਂ ਮੰਜੀਆਂ ਵਾਲਿਆਂ ਦੀ ਪੂਜਾ ਕਰਾ ਰਹੇ ਸੀ।
ਮਹਿਮਾਨੀ ਮਹਿਮਾ ਅਗਿਆਨੀ,
ਅਗਿਆਨੀਆਂ ਨੇ ਨੌਵੇਂ ਪਾਤਸ਼ਾਹ ਦੀ ਮਹਿਮਾ ਨਹੀਂ ਮੰਨੀ, ਕਹਿੰਦੇ ਇਹ ਕਿਵੇਂ ਗੁਰੂ ਬਣ ਸਕਦਾ ਜੇ ਅਸੀਂ ਨਹੀਂ ਬਣਾਇਆ, ਇਹ ਕਿਵੇਂ ਗੁਰੂ ਹੋ ਸਕਦੇ ਨੇ, ਅਸੀਂ ਜਿਹਨੂੰ ਬਣਾਵਾਂਗੇ ਉਹ ਗੁਰੂ ਨੇ। ਉਹ ਜਿਹੜੇ ਮਾਨੀ ਮਸੰਦ ਹੰਕਾਰੀ ਸਨ ਉਹਨਾਂ ਨੇ ਨੌਵੇਂ ਪਾਤਸ਼ਾਹ ਜੀ ਦੀ ਮਹਿਮਾ ਨੂੰ ਨਹੀਂ ਮੰਨਿਆ, ਨਹੀਂ ਜਾਣਿਆ।
ਸੰਗਤ
ਇਸ ਕਰਕੇ ਜਿਹੜੀ ਦੇਸ਼ਾਂ ਵਿਦੇਸ਼ਾਂ ਤੋਂ ਉੱਥੇ ਸੰਗਤ ਆਈ ਹੋਈ ਹੈ।
ਲਹੇ ਨ ਗੁਰੂ ਪ੍ਰੇਮ ਕੇ ਰੰਗਤ,
ਉਹ ਸੰਗਤ ਨੂੰ ਮਸੰਦ ਕਹਿੰਦੇ, ਕਹਿੰਦੇ ਇਹ ਨਹੀਂ ਗੁਰੂ, ਗੁਰੂ ਆਇਆ ਜਿਹਨੂੰ ਅਸੀਂ ਬਣਾਇਆ। ਹੁਣ ਸੰਗਤ ਜਿਹੜੀ ਬਾਹਰੋਂ ਆਈ ਜਿਹਨਾਂ ਨੂੰ ਪਤਾ ਨਹੀਂ ਸੀ ਗੁਰੂ ਸਾਹਿਬ ਜੀ ਦੇ ਬਾਰੇ, ਉਹ ਫਿਰ ਉਸੇ ਪਾਸੇ ਚਲੇ ਜਾਂਦੇ ਜਿੱਧਰ ਮਸੰਦ ਲੈ ਕੇ ਜਾਂਦੇ ਹਨ।
ਸਕਲ ਮਸੰਦਨ ਦਿਸਾ ਨਿਹਾਰ,
ਸਾਰੇ ਮਸੰਦਾਂ ਵੱਲ ਵੇਖਦੇ ਨੇ, ਕਿਉਂਕਿ ਮਸੰਦ ਹੀ ਹੁਣ ਤਾਂ ਹੀ ਗੁਰੂ ਘਰ ਦੇ ਕਾਰ ਮੁਖਤਿਆਰ ਰਹੇ ਸਨ। ਇਸ ਕਰਕੇ ਸੰਗਤ ਦੀ ਜਿਹੜੀ ਨਿਗਾਹ ਹੈ ਉਹ ਇਹਨਾਂ ਮਸੰਦਾਂ ਦੇ ਉੱਤੇ ਟਿਕੀ ਹੋਈ ਹੈ।
ਜਿਸ ਦਿਸ ਹੋਏ ਇਹ ਸੁਜਸ ਉਚਾਰ,
ਜਿਹੜੇ ਪਾਸੇ ਹੋ ਕੇ ਮਸੰਦ ਜਿਸ ਸੋਢੀ ਦਾ ਸੁਜਸ ਕਰਦੇ ਨੇ ਸੰਗਤ ਉਸੇ ਪਾਸੇ ਚਲੀ ਜਾਂਦੀ ਹੈ।
ਸੋ ਗੁਰ ਹੋਵਤ ਹਮ ਤੇ ਮਨ,
ਸੰਗਤ ਵਿੱਚ ਵੀ ਇਹੀ ਪ੍ਰਚਾਰ ਹੋ ਰਿਹਾ ਕਿ ਜਿਹਨੂੰ ਮਸੰਦ ਗੁਰੂ ਬਣਾਉਂਦੇ ਨੇ ਉਹੀ ਗੁਰੂ ਹੈ, ਅਸੀਂ ਵੀ ਉਸੇ ਨੂੰ ਹੀ ਗੁਰੂ ਮੰਨਾਂਗੇ।
ਅਰਪਨ ਸਰਬ ਉਪਾਇਨ ਠਾਨ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਅਸੀਂ ਉਸੇ ਨੂੰ ਅਰਪਣ ਕਰਾਂਗੇ ਜਿਹਨੂੰ ਇਹ ਮਸੰਦ ਆਖਣਗੇ ਅਰਪਣ ਕਰਨ ਲਈ।
ਰਾਮ ਬਕਾਲੇ ਕੇ ਚੌ ਫੇਰੇ,
ਸਾਧ ਸੰਗਤ ਜੀ ਬਕਾਲੇ ਨਗਰ ਦੇ ਚਾਰੇ ਪਾਸੇ ਚੁਫੇਰੇ,
ਜਹ ਕਹਿ ਪਰੇ ਸੰਗਤਾਂ ਡੇਰੇ,
ਦੂਰ ਦੂਰ ਤੱਕ ਸੰਗਤਾਂ ਦੇ ਡੇਰੇ ਨੇ, ਦੂਰ ਦੂਰ ਤੱਕ ਸੰਗਤ ਉਤਰੀ ਹੋਈ ਹੈ।
ਜੋ ਜੋ ਜਿਸ ਜਿਸ ਦੇਸ਼ ਮਸੰਦ,
ਜਿਹੜੇ ਜਿਹੜੇ ਜਿਸ ਜਿਸ ਦੇਸ਼ ਦੇ ਮਸੰਦ ਹਨ,
ਸੰਗਤ ਤਹਿ ਤਹਿ ਤੇ ਸਹਿ ਮਿਲੰਦ,
ਸੰਗਤ ਨੂੰ ਲੈ ਕੇ ਆਉਂਦੇ ਉਸ ਦੇਸ਼ ਤੋਂ, ਜਦੋਂ ਪਹੁੰਚਦੇ ਨੇ ਉੱਥੇ ਵੇਖਦੇ ਵੀ ਬਾਈ ਮੰਜੀਆਂ, ਉਹ ਫਿਰ ਵੇਖਦੇ ਉਹਨਾਂ ਦੂਜੇ ਮਸੰਦਾਂ ਨਾਲ ਸਲਾਹ ਕਰਦੇ, ਉਹਨਾਂ ਦੇ ਨਾਲ ਮਿਲ ਕੇ ਫਿਰ ਜਿਹਨੂੰ ਉਹ ਕਹਿੰਦੇ ਵੀ ਇਹ ਗੁਰੂ ਨੇ, ਉੱਥੇ ਹੀ ਸੰਗਤ ਨੂੰ ਲੈ ਕੇ ਪਹੁੰਚ ਜਾਂਦੇ ਨੇ। ਪਰ ਸੰਗਤ ਦੀ ਹਾਲੇ ਵੀ ਸੰਤੁਸ਼ਟੀ ਨਹੀਂ ਹੋ ਰਹੀ, ਹਾਲਾਂਕਿ ਨੌਵੇਂ ਪਾਤਸ਼ਾਹ ਨੂੰ ਭਾਈ ਦਵਾਰਕਾ ਦਾਸ ਤੇ ਭਾਈ ਗੜੀਆ ਜੀ ਹੋਣਾ ਨੇ ਤਿਲਕ ਦੇ ਦਿੱਤਾ, ਕੁਝ ਸੰਗਤ ਆ ਗਈ ਨੌਵੇਂ ਪਾਤਸ਼ਾਹ ਕੋਲ, ਪਰ ਸੰਪੂਰਨ ਰੂਪ ਵਿੱਚ ਜਿਹੜੀ ਸੰਗਤ ਹੈ ਉਹ ਹਾਲੇ ਗੁਰੂ ਚਰਨਾਂ ਚ ਨਹੀਂ ਆਈ, ਉਹ ਹਾਲੇ ਵੀ ਉਹਨਾਂ ਮਸੰਦਾਂ ਦੇ ਪਿੱਛੇ ਚੱਲ ਰਹੀ ਹੈ।
ਪਰਖ ਹੈ ਗੁਰੂ ਨਿਮਤ ਸਭ ਮਾਹੇ,
ਉਹ ਸਾਰਿਆਂ ਵਿੱਚ ਪਰਖਦੇ ਨੇ ਸਿੱਖ ਜਿਹੜੇ ਨੇ ਨਾ, ਗੁਰੂ ਸਾਹਿਬਾਂ ਦੀ ਪਰਖ ਕਰ ਰਹੇ ਨੇ ਵੀ ਕੌਣ ਇਹਨਾਂ ਚੋਂ ਗੁਰੂ ਹੋ ਸਕਦਾ ਹੈ।
ਪਰਮਤ ਭੁੱਲੇ ਭਟਕਾਂ ਖਾਹੇ,
ਪਰਮ ਦੇ ਵਿੱਚ ਭੁੱਲੇ ਹੋਏ ਭਟਕ ਰਹੇ ਨੇ।
ਕੇਤਕ ਦਿਵਸ ਦਵਾਰਕਾ ਦਾਸ,
ਭਾਈ ਦਵਾਰਕਾ ਦਾਸ ਜੀ ਕੁਝ ਦਿਨ ਬਾਬਾ ਬਕਾਲਾ ਸਾਹਿਬ ਗੁਰੂ ਘਰ ਵਿੱਚ ਰਹੇ।
ਮਸਤ ਭਇਓ ਸ੍ਰੀ ਸਤਿਗੁਰ ਪਾਸ,
ਸਤਿਗੁਰੂ ਜੀ ਦੇ ਪਾਸ ਕੁਝ ਦਿਨ ਰਹਿ ਕੇ ਨਿਵਾਸ ਕਰਕੇ ਰਹੇ।
ਬੋਲਹਿ ਕਬ ਕਬ ਤਿਸਕੇ ਸਾਥ,
ਸਤਿਗੁਰੂ ਜੀ ਕਦੇ ਕਦੇ, ਮਹਾਰਾਜ ਬਹੁਤੇ ਬਚਨ ਨਹੀਂ ਕਰਦੇ, ਕਦੇ ਕਦੇ ਭਾਈ ਦਵਾਰਕਾ ਦਾਸ ਜੀ ਨਾਲ ਮਹਾਰਾਜ ਜੀ ਬਚਨ ਬਿਲਾਸ ਕਰਦੇ ਹਨ।
ਸਾਰ ਅਸਾਰ ਸੁਣਾਵਹਿ ਨਾਥ,
ਔਰ ਬਚਨ ਵੀ ਅਗੰਮੀ ਹੁੰਦੇ ਨੇ ਜਿਹੜੇ ਹੁੰਦੇ ਆ, ਜਿਹਦੇ ਚ ਸਾਰ ਅਸਾਰ ਦਾ ਨਿਰਣਾ ਹੁੰਦਾ ਹੈ, ਸਾਰ ਕੀ ਹੈ ਅਸਾਰ ਕੀ ਹੈ, ਇਹ ਨਿਰਣਾ ਮਹਾਰਾਜ ਜੀ ਦੇ ਬਚਨ ਜਿਹੜੇ ਹੁੰਦੇ ਨੇ ਉਹਨਾਂ ਦੁਆਰਾ ਹੁੰਦਾ ਹੈ।
ਨਹੀਂ ਤਾਂ ਮੌਨ ਰਹਿ ਗੁਰ ਸਦਾ,
ਨਹੀਂ ਤਾਂ ਮੇਰੇ ਸਤਿਗੁਰੂ ਜੀ ਮੌਨ ਹੀ ਰਹਿੰਦੇ ਆ, ਮੌਨ ਤੋਂ ਭਾਵ ਚੁੱਪ ਹੀ ਰਹਿੰਦੇ ਆ, ਕਦੇ ਬਚਨ ਕਰਦੇ ਆ ਭਾਈ ਦਵਾਰਕਾ ਦਾਸ ਜੀ ਆ ਜਾਣ ਜਾਂ ਭਾਈ ਗੜੀਆ ਜੀ, ਉਹ ਵੀ ਬ੍ਰਹਮ ਵਿਚਾਰ ਹੀ ਹੁੰਦੀ ਹੈ, ਇਹ ਨਹੀਂ ਕੋਈ ਚਰਚਾ ਹੁੰਦੀ ਵੀ ਸੰਗਤ ਜਿਹੜੀ ਸਾਰੀ ਇੱਧਰ ਆਵੇਗੀ। ਮਹਾਰਾਜ ਜੀ ਜਾਣਦੇ ਨੇ ਆਖਰਕਾਰ ਮੁੜ ਕੇ ਤੇ ਆਉਣਾ ਹੀ ਪੈਣਾ ਨਾ, ਖੁਆਰ ਹੋਏ ਸਭ ਮਿਲਣਗੇ, ਹੁਣ ਖੁਆਰੀ ਦਾ ਵੇਲਾ, ਆਖਰਕਾਰ ਮਿਲਣਾ ਤਾਂ ਪਏਗਾ ਹੀ ਨਾ, ਪਰਤਣਾ ਤਾਂ ਪਵੇਗਾ ਹੀ ਇਹਨਾਂ ਨੂੰ। ਤੋ ਮਹਾਰਾਜ ਸੱਚੇ ਪਾਤਸ਼ਾਹ ਕੇਵਲ ਬ੍ਰਹਮ ਵਿਚਾਰ ਹੀ ਕਰਦੇ ਹਨ।
ਪ੍ਰੇਮ ਵਿਰਾਗ ਕਥ ਹੈ ਜਦ ਕਦਾ,
ਜਦੋਂ ਵੀ ਬੋਲਦੇ ਨੇ ਨੌਵੇਂ ਪਾਤਸ਼ਾਹ, ਪਾਤਸ਼ਾਹ ਦੇ ਬਚਨਾਂ ਚ ਪ੍ਰੇਮ ਭਰਿਆ ਹੁੰਦਾ, ਇਤਨਾ ਪ੍ਰੇਮ ਜਦੋਂ ਮਹਾਰਾਜ ਜੀ ਦੇ ਬਚਨ ਪੜ੍ਹੀਏ ਨੌਵੇਂ ਪਾਤਸ਼ਾਹ ਦੇ, ਕਿੰਨੇ ਪ੍ਰੇਮ ਨਾਲ ਕਹਿੰਦੇ ਪ੍ਰੀਤਮ ਜਾਨ ਲਿਹੋ ਮਨ ਮਾਹੀ, ਕਿੰਨਾ ਪ੍ਰੇਮ। ਤੇ ਜਦੋਂ ਵੈਰਾਗ ਦੀ ਗੱਲ ਕਰੀਏ ਤੇ ਫਿਰ ਸਾਹਿਬ ਦੇ ਬਚਨਾਂ ਵਿੱਚ ਜਦੋਂ ਬੋਲਦੇ ਨੇ ਤੇ ਵੈਰਾਗ ਵੀ ਉਪਜਦਾ, ਵੈਰਾਗ ਵੀ ਐਸਾ ਜਦੋਂ ਕਹਿੰਦੇ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਆਉਦ ਬਿਹਾਤ ਹੈ ਫੂਟੈ ਘਟ ਜਿਉ ਪਾਨੀ। ਬੜੇ ਵੈਰਾਗਮਈ ਬੋਲ ਨੇ ਮੇਰੇ ਸਾਹਿਬ ਨੌਵੇਂ ਪਾਤਸ਼ਾਹ, ਮੇਰੇ ਪਾਤਸ਼ਾਹ ਦੇ ਬਚਨਾਂ ਵਿੱਚ ਵੈਰਾਗ ਵੀ ਹੈ ਔਰ ਪ੍ਰੇਮ ਵੀ ਹੈ।
ਬ੍ਰਹਮ ਗਿਆਨ ਕੇ ਤਰਨ ਸੁਹਾਏ,
ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਨੌਵੇਂ ਪਾਤਸ਼ਾਹ ਬ੍ਰਹਮ ਗਿਆਨ ਦੇ ਪ੍ਰਤੱਖ ਸੂਰਜ ਨੇ, ਬ੍ਰਹਮ ਗਿਆਨ ਦੇ ਪ੍ਰਤੱਖ ਸੂਰਜ ਨੇ ਸੰਸਾਰ ਦੇ ਅੰਦਰ।
ਭਗਤ ਕਿਰਨ ਜਿਸ ਪਰ ਜਾਏ,
ਖਾਲਸਾ ਜੀ ਸੂਰਜ ਦੀਆਂ ਕਿਰਨਾਂ ਪੈਂਦੀਆਂ, ਕਹਿੰਦੇ ਮਹਾਰਾਜ ਜੀ ਬ੍ਰਹਮ ਗਿਆਨ ਦਾ ਸੂਰਜ ਨੇ ਔਰ ਇਸ ਸੂਰਜ ਚੋਂ ਜਿਹੜੀਆਂ ਕਿਰਨਾਂ ਨੇ ਉਹ ਭਗਤੀ ਦੀਆਂ ਕਿਰਨਾਂ ਨਿਕਲਦੀਆਂ, ਔਰ ਇਹ ਭਗਤੀ ਦੀਆਂ ਕਿਰਨਾਂ ਜਿਹਦੇ ਜਿਹਦੇ ਤੇ ਵੀ ਪੈ ਜਾਂਦੀਆਂ ਨੇ,
ਪਰਮ ਤਿਮਰ ਕੋ ਤੁਰਤ ਬਿਨਾਸ ਹੈ,
ਅੰਦਰ ਦਾ ਜਿਤਨਾ ਭਰਮ ਰੂਪੀ ਹਨੇਰਾ ਉਹ ਹਨੇਰਾ ਮਿਟਦਿਆਂ ਦੇਰੀ ਨਹੀਂ ਲੱਗਦੀ, ਜਿਸ ਜਿਸ ਤੇ ਵੀ ਪਾਤਸ਼ਾਹ ਦੇ ਬ੍ਰਹਮ ਗਿਆਨ ਰੂਪੀ ਸੂਰਜ ਚੋਂ ਭਗਤੀ ਰੂਪੀ ਕਿਰਨਾਂ ਪੈ ਜਾਂਦੀਆਂ ਨੇ ਉਹਦੇ ਅੰਦਰੋਂ ਜਿਤਨੇ ਭਰਮ ਦੇ ਹਨੇਰੇ ਨੇ ਉਹ ਹਨੇਰਾ ਉਹ ਅੰਧਕਾਰ ਦੂਰ ਹੁੰਦਿਆਂ ਦੇਰੀ ਨਹੀਂ ਲੱਗਦੀ, ਯਾਨੀ ਕਿ ਦੂਰ ਹੋ ਜਾਂਦਾ ਹੈ।
ਪ੍ਰਭ ਕੋ ਪ੍ਰੇਮ ਸੁਰਦੈ ਪ੍ਰਕਾਸ਼ ਹੈ,
ਉਹਨਾਂ ਦੇ ਅੰਦਰ ਪ੍ਰਭੂ ਦਾ ਪ੍ਰੇਮ ਜਿਹੜਾ ਹੈ ਉਹਦਾ ਪ੍ਰਕਾਸ਼ ਹੋਣ ਲੱਗ ਪੈਂਦਾ, ਕਿਉਂਕਿ ਜਿੱਥੇ ਕਿਰਨਾਂ ਪੈਂਦੀਆਂ ਹਨੇਰਾ ਜਾਂਦਾ ਤੇ ਫਿਰ ਦੂਸਰਾ ਕਰਮ ਪ੍ਰਕਾਸ਼ ਹੁੰਦਾ। ਕਹਿੰਦੇ ਪ੍ਰਭੂ ਦਾ ਪਰਮੇਸ਼ਰ ਦਾ ਜੋ ਪਰਮ ਪ੍ਰੇਮ ਹੈ ਉਹਨਾਂ ਦੇ ਹਿਰਦਿਆਂ ਵਿੱਚ ਪ੍ਰਕਾਸ਼ ਦਾ ਹੈ।
ਸ੍ਰੀ ਗੁਰ ਦਰਬ ਬਰੰਦ ਕੋ ਲੈ ਕੇ।
ਇਹ ਤਾਂ ਬਹੁਤ ਸਾਰੀ ਮਾਇਆ ਮਹਾਰਾਜ ਜੀ ਦੇ ਚਰਨ ਆ, ਜਿਹੜੇ ਸੰਗਤ ਆਈ ਉਹਨਾਂ ਨੇ ਚੜਾਈ ਹੈ।
ਸਰਬ ਦੁਆਰ ਕਾ ਦਾਸ ਹੈ ਦੇ ਕੇ।
ਭਾਈ ਦੁਆਰਕਾ ਦਾਸ ਜੀ ਨੇ ਆਗਿਆ ਮੰਗੀ, ਮਹਾਰਾਜ ਮੈਨੂੰ ਆਗਿਆ ਦਿਓ। ਪਾਤਸ਼ਾਹ ਵੇਖੋ ਕਿਤਨੇ ਤਿਆਗੀ, ਉਹ ਜਿੰਨੀ ਮਾਇਆ ਆਖਿਆ ਦੁਆਰਕਾ ਦਾਸ ਜੀ ਤੁਸੀਂ ਲੈ ਜਾਓ, ਤਿਆਗ ਦੀ ਮੂਰਤ। ਨਾਲੇ ਉਹਨਾਂ ਦਾ ਸਤਿਕਾਰ ਵੀ ਹੈ ਗੁਰੂ ਘਰ ਦੇ, ਗੁਰੂ ਅਮਰਦਾਸ ਸਾਹਿਬ ਦੀ ਅੰਸ ਬੰਸ ਨੇ। ਇਹ ਕੋਈ ਲਾਲਚ ਨਹੀਂ ਦਿੱਤਾ ਜਾਂ ਕੋਈ ਰਿਸ਼ਵਤ ਨਹੀਂ ਦਿੱਤੀ ਉਹਨਾਂ ਨੂੰ, ਇਹ ਪ੍ਰੇਮ ਭਾਵ ਵਿੱਚ ਗੁਰੂ ਅਮਰਦਾਸ ਸਾਹਿਬ ਦੀ ਅੰਸ ਬੰਸ ਆ। ਉਹ ਸਾਰੀ ਮਾਇਆ ਉਹਨਾਂ ਨੂੰ ਲਓ ਮਹਾਰਾਜ, ਇਹ ਆਪ ਦੀ ਅੰਗੀਕਾਰ ਕਰ ਲਓ। ਏਦਾਂ ਦੇ ਕੇ ਉਹਨਾਂ ਨੂੰ ਵਿਦਾ ਕੀਤਾ।
ਸਾਦਰ ਵਿਦਾ ਕਰਿਓ ਕਰ ਗਇਓ।
ਭਾਈ ਦੁਆਰਕਾ ਦਾਸ ਜੀ ਨੂੰ ਬੜੇ ਸਤਿਕਾਰ ਨਾਲ ਵਿਦਾ ਕੀਤਾ। ਇਹ ਬਾਬਾ ਬਕਾਲਾ ਸਾਹਿਬ ਤੋਂ ਚੱਲ ਕੇ ਆਪਣੇ ਘਰ ਪਹੁੰਚੇ।
ਗੜੀਆ ਗੁਰ ਟਿਗ ਰਹਿ ਤੋ ਪਇਓ।
ਪਰ ਭਾਈ ਗੜੀਆ ਜੀ ਨਹੀਂ ਗਏ, ਭਾਈ ਗੜੀਆ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸਤਿਗੁਰਾਂ ਦੇ ਕੋਲ ਹੀ ਰਹੇ।
ਪੁਨ ਸ੍ਰੀ ਤੇਗ ਬਹਾਦਰ ਦਿਆਲ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਮਹਾਨ ਦਿਆਲੂ ਤੇ ਕਿਰਪਾਲੂ ਨੇ।
ਇਸ ਬਿਤ ਕਿਤਕ ਬਿਤਾਏ ਹੋ ਕਾਲ।
ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਸਮਾਂ ਹੋਰ ਬਤੀਤ ਕੀਤਾ ਹੈ।
ਹੋਰਾ ਗੁਰਤਾ ਮਹਿਰਾਉਰਾ ਪਰ ਠੀਕ ਨਹੀਂ ਠਹਿਰਾਏ।
ਉਸ ਵਕਤ ਬਾਹਰ ਗੁਰਤਾ ਗੱਦੀ ਵਾਸਤੇ ਸ਼ੋਰ ਪਿਆ ਹੋਇਆ ਤੇ ਨਿਰਣਾ ਨਹੀਂ ਹੋ ਪਾ ਰਿਹਾ ਸੰਗਤ ਕੋਲੋਂ ਗੁਰੂ ਕੌਣ ਹੈ।
ਸਕਲ ਸਿੱਖ ਸੰਗਤ ਹਿਰਦੈ ਚਹਿਤ ਗੁਰੂ ਬਿਦਤਾਏ।
ਸਾਰੀ ਸਿੱਖ ਸੰਗਤ ਸਤਿਗੁਰੂ ਜੀ ਨੂੰ ਪ੍ਰਗਟ ਕਰਨਾ ਚਾਹੁੰਦੀ, ਜੋ ਗੁਰੂ ਹਨ ਉਹ ਪ੍ਰਗਟ ਹੋ ਜਾਣ ਤਾਂ ਜੋ ਸਾਰੀ ਸੰਗਤ ਦੇ ਅੰਦਰੋਂ ਭਰਮ ਦੂਰ ਹੋ ਜਾਣ। ਸਾਰੀ ਸੰਗਤ ਦੀ ਪੁਰਜ਼ੋਰ ਇਹੀ ਬੇਨਤੀ ਹੋ ਰਹੀ ਅਕਾਲ ਪੁਰਖ ਦੇ ਚਰਨਾਂ, ਔਰ ਬੇਨਤੀਆਂ ਕਰਦੇ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਵਿੱਚ ਆਪ ਦੀ ਜੋਤ ਬਿਰਾਜਮਾਨ ਹੈ, ਉਹ ਪ੍ਰਗਟ ਹੋ। ਉਧਰ ਵਿਧ ਬਣ ਰਹੀ ਹੈ, ਗੁਰੂ ਘਰ ਦੇ ਮਹਾਨ ਸੇਵਕ ਹੋਏ ਭਾਈ ਸਾਹਿਬ ਭਾਈ ਮੱਖਣ ਸ਼ਾਹ ਜੀ ਲੁਬਾਣਾ। ਭਾਈ ਮੱਖਣ ਸ਼ਾਹ ਜੀ ਨੇ ਕਿਵੇਂ ਮਹਾਰਾਜ ਜੀ ਦੀ ਸਿੱਖੀ ਧਾਰਨ ਕੀਤੀ ਹੈ, ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਦੀ ਬਾਂਹ ਫੜੀ, ਇਹਨਾਂ ਦਾ ਡੁੱਬਦਾ ਜਹਾਜ਼ ਕਿਨਾਰੇ ਲਾਇਆ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।